एह ब्रह्म विचार सो जाने जिस दयाल हुए भगवान बाबा नानक प्रभ शरण आए सब चिंता गणत मिटाए वाहेगुरु जी का
खालसा
वाहेगुरु जी की
फतेह। धर्म रखक वैराग दी मूरत तन तन साहेब श्री गुरु तेग बहादुर पातशाह जी दे पावन पवित्र अस्थान विखे चावर शतर तखत दे मालक आवाज शब्द हालत पलत दे रखियक तन तन साहिब श्री गुरु ग्रंथ साहिब पातशाह जी दी पावन पवित्र हजूरी अंदर पिछले पैर दे सजे हुए दीवाना विच जुड़ बैठे गुरु सवारी गुरु खालसा साध संगत जीओ बड़भागे हो जो नेता प्रात गुरु दरबार दियां हाजरियां भर के अमृतमय बाणी नूं सरवण करके अपने जीवन दियां घड़ियां नूं सफल बना रहे हो। उपरांत समा बनया है चल रही लड़ीवार गुर इतिहास गुरु के पंथ दे इतिहास दी विचार दे कल दे प्रकरण दे अंदर आप जिया ने शहीदा सिंघा दा प्रसंग सरवण कीता सी किस तरह सतगुरु साहिब श्री गुरु गोबिंद सिंह पातशाह जी ने खालसा पंथ की सिरजना की और सचखंड श्री हरिमंदर साहब पावन सरोवर रामदास सरोवर नहाते सब उतरे पाप कमाते निर्मल होए कर इशनाना ऐसे पवित्र सरोवर की जो महानता है जिस बाबत कल आप जी ने सरवण किया जदो धन साहब श्री गुरु अमरदास पातशाह जी ने गुरु रामदास जी नू ए नगर वसाउण दे वास्ते भेजिया ए पावन सरोवर दा टप लाउण वास्ते भेजना कीता गोइंदवाल साहब दी धरती तों सतगुरु पातशाह जी ने वचन कीता कि कलयुग दा समा है कलयुग दे अंदर जीवां दे मोटी बुद्धि होण करके इना दे अंदर ज्ञान नहीं आ सकता इस करके ऐसा पावन स्थान बनाओ पावन सरोवर तैयार करना करो जिस दे विच आके जदों इशनान करनगे भावना दे नाल श्रद्धा सहत होके ते जिथे हिरदा शुद्ध होवेगा मलेन मत जिहड़ी आ खत्म हो जाएगी पापां दी विकारां दी मैल उतर जाएगी इशनान करन दे नाल जदों पापां तों तौबा करके कोई भी जीव इस पावन सरोवर विच इशनान करेगा ते उसनूं श्रेष्ठ बुद्धि दी दात इत्थों प्राप्त होवेगी। सतगुरु पातशाह जी ने यह वर बख्श के गुरु रामदास पातशाह जी तों यह नगर वसाउणा कीता सो इस पावन सरोवर की महानता बारे आप जी ने सरवण किया ते आप जी इस पावन स्थान पावन सरोवर की ਮਹਾਨਤਾ ਤੋਂ ਭਲੀ ਪ੍ਰਕਾਰ ਦੇ ਨਾਲ ਵਾਕਫ ਹੋ। ਕਈ ਵਾਰੀ ਧਿਆਨ ਦੇ ਵਿੱਚ ਆਇਆ ਹੈ, ਪਿੱਛੇ ਕੁਝ ਸਮਾਂ ਪਹਿਲਾਂ ਜੋ ਕਸ਼ਮੀਰ ਤੋਂ ਇੱਕ ਲੜਕਾ ਜੋ ਲੱਤਾਂ ਦੇ ਆਪਣੇ ਬਲ ਤੇ ਖੜਾ ਨਹੀਂ ਸੀ ਹੋ ਸਕਦਾ, ਚੱਲ ਫਿਰ ਨਹੀਂ ਸਕਦਾ ਸੀ, ਉਸਨੇ ਆ ਕੇ ਇਸ਼ਨਾਨ ਕੀਤਾ, ਅਰਦਾਸ ਹੋਈ ਤੇ ਉਹ ਆਪਣੇ ਆਪ ਖੜਾ ਹੋ ਗਿਆ। ਹੋਰ ਵੀ ਅਨੇਕ ਪ੍ਰਕਾਰ ਦੇ ਕੌਤਕ ਉੱਥੇ ਵਰਤਦੇ ਹਨ। ਸਤਿਗੁਰੂ ਜੀ ਦੀ ਰਹਿਮਤ ਵਰਤਦੀ ਹੈ, ਗੁਰੂ ਰਾਮਦਾਸ ਪਾਤਸ਼ਾਹ ਜੀ ਦੀ, ਜਿਹੜਾ ਵੀ ਸ਼ਰਧਾ ਤੇ ਭਾਵਨਾ ਦੇ ਨਾਲ ਜਾ ਕੇ ਉਸ ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਹੈ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕਰਦਾ ਹੈ, ਸਤਿਗੁਰੂ ਜੀ ਉਹਨਾਂ ਜੀਵਾਂ ਦੇ ਉੱਤੇ ਬਖਸ਼ਿਸ਼ ਕਰ ਦਿੰਦੇ ਹਨ, ਰਹਿਮਤ ਕਰ ਦਿੰਦੇ ਹਨ। ਜਿੱਥੇ ਸਰੀਰਕ ਤੰਦਰੁਸਤੀ ਬਖਸ਼ਦੇ ਹਨ, ਉੱਥੇ ਮਨ ਦਾ ਵੀ ਰੋਗ ਦੂਰ ਕਰਕੇ ਮਨ ਨੂੰ ਵੀ ਅਰੋਗ ਕਰ ਦਿੰਦੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਜਿੱਥੇ ਗੁਰਸਿੱਖ ਨੂੰ ਬਾਣੀ ਦੇ ਨਾਲ ਜੋੜਿਆ, ਉੱਥੇ ਪਹਿਲਾਂ ਪਾਣੀ ਦੇ ਨਾਲ ਜੋੜਿਆ, ਕਿਹਾ ਗੁਰਸਿੱਖਾ ਤੂੰ ਆ। ਪਹਿਲਾਂ ਆ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਬਚਨ ਵੀ ਕੀਤੇ ਹਨ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਪਹਿਲਾਂ ਇਸ਼ਨਾਨ ਕਰ, ਜਦੋਂ ਤੂੰ ਜਲ ਦੇ ਨਾਲ ਇਸ਼ਨਾਨ ਕਰੇਗਾ ਤੇਰਾ ਤਨ ਪਵਿੱਤਰ ਹੋ ਜਾਵੇਗਾ, ਤੇਰਾ ਤਨ ਅਰੋਗ ਹੋ ਜਾਵੇਗਾ, ਫਿਰ ਸਿਮਰ ਪ੍ਰਭ ਆਪਣਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਨਾ ਕਰ। ਜਦੋਂ ਪਾਵਨ ਹਰਿਮੰਦਰ ਸਾਹਿਬ ਆਪਾਂ ਜਾ ਕੇ ਦਰਸ਼ਨ ਦੀਦਾਰ ਕਰਦੇ ਹਾਂ, ਪਹਿਲਾਂ ਆਪਾਂ ਜਾ ਕੇ ਸਰੋਵਰ ਦਾ ਇਸ਼ਨਾਨ ਕਰਦੇ ਹਾਂ, ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਪਹਿਲਾ ਜਿਹੜਾ ਸਾਡਾ ਸੰਬੰਧ ਹੈ ਉਹ ਪਾਣੀ ਦੇ ਨਾਲ, ਫਿਰ ਦੂਸਰਾ ਬਾਣੀ ਦੇ ਨਾਲ, ਫਿਰ ਜਾ ਕੇ ਅਸੀਂ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਦੀਦਾਰ ਕਰਕੇ ਬਾਣੀ ਸਰਵਣ ਕਰਦੇ ਹਾਂ। ਸੋ ਐਸੇ ਪਾਵਨ ਅਸਥਾਨ ਦੀ ਮਹਾਨਤਾ ਬਾਰੇ ਆਪ ਜੀ ਨੇ ਕੱਲ ਦੇ ਪ੍ਰਸੰਗ ਦੇ ਅੰਦਰ ਸਰਵਣ ਕੀਤਾ। ਸੋ ਆਓ ਅਗਲੇ ਪ੍ਰਕਰਣ ਦੇ ਨਾਲ ਜੁੜਨ ਵਾਸਤੇ, ਆਪਣੀਆਂ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਵਾਸਤੇ, ਰਸਨਾ ਦੇ ਕਲਿਆਣ ਹਿੱਤ ਆਖਣਾ ਕਰੀਏ ਜੀ, ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ।
ਚੌਪਈ ਉਸ ਪ੍ਰਤਾਪ ਉਹਨੇ ਮਤ ਠਈ, ਉਹਨੇ ਕਾਇਰਤਾ ਤਨ ਤੇ ਗਏ।
ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ, ਕਲਗੀਧਰ ਪਾਤਸ਼ਾਹ ਜੀ ਨੇ ਸਟੇਜ ਤੇ ਖੜੇ ਹੋ ਕੇ ਹੱਥ ਦੇ ਵਿੱਚ ਤਲਵਾਰ ਸ੍ਰੀ ਸਭ ਲੈ ਕੇ ਇਹ ਆਵਾਜ਼ ਦਿੱਤੀ ਕਿ ਸਾਨੂੰ ਪੰਜ ਸਿਰ ਚਾਹੀਦੇ ਹਨ, ਤੇ ਜਦੋਂ ਇਸ ਪ੍ਰਕਾਰ ਦੇ ਨਾਲ ਪੰਜ ਸਿਰਾਂ ਦੀ ਮੰਗ ਕੀਤੀ, ਉਥੇ ਹੀ ਬੈਠੇ ਸਨ ਮਾਝੇ ਦੇ ਰਹਿਣ ਵਾਲੇ ਸਿੱਖ, ਜਿਹੜੇ ਇਸ ਪਾਵਨ ਹਰਿਮੰਦਰ ਸਾਹਿਬ ਵਿਖੇ ਦੀਦਾਰ ਕਰਦੇ, ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ, ਜਿਨ੍ਹਾਂ ਦੇ ਅੰਦਰੋਂ ਜਿਹੜੀ ਕਾਇਰਤਾ ਸੀ, ਹਿਰਦੇ ਦਾ ਜਿਹੜਾ ਡਰ ਸੀ ਉਹ ਖਤਮ ਹੋ ਗਿਆ ਸੀ, ਮੌਤ ਦਾ ਜਿਹੜਾ ਭੈ ਸੀ ਉਹ ਅੰਦਰੋਂ ਜਾ ਚੁੱਕਾ ਸੀ, ਉਨ੍ਹਾਂ ਨੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇ ਇਸ ਪ੍ਰਤਾਪ ਨੂੰ ਜਾਣਿਆ ਕਿ ਜਿਵੇਂ ਉਸ ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਪਾਪਾਂ ਦਾ ਨਾਸ਼ ਹੋ ਜਾਂਦਾ, ਸਾਰੇ ਪਾਪ ਖਤਮ ਹੋ ਜਾਂਦੇ ਨੇ, ਸਤਿਗੁਰੂ ਜੀ ਦੀ ਰਹਿਮਤ ਵਰਤਦੀ ਹੈ, ਇਸ ਤਰ੍ਹਾਂ ਸਤਿਗੁਰੂ ਜੀ ਦੇ ਇਸ ਪ੍ਰਤਾਪ ਨੂੰ ਜਾਣਦੇ ਹਾਂ ਕਿ ਸਤਿਗੁਰੂ ਪਾਤਸ਼ਾਹ ਜੀ ਦੀ ਵੀ ਇਸ ਵਿੱਚ ਕੋਈ ਭਲਾ ਹੋਵੇਗਾ, ਉਸ ਗੱਲ ਨੂੰ ਵਿਚਾਰ ਕੇ ਹੁਣ ਉੱਠੇ ਹਨ, ਹਿਰਦੇ ਦੇ ਅੰਦਰ ਦਾ ਜਿਹੜਾ ਡਰ ਸੀ ਉਹ ਖਤਮ ਕੀਤਾ ਹੈ।
ਜਿਗਰੋਂ ਮੈਲ ਨਾਵਤ ਤਨ ਜਾਵੇ,
ਕਹਿੰਦੇ ਜਿਵੇਂ ਇਸ਼ਨਾਨ ਕਰਨ ਦੇ ਨਾਲ ਜਿਹੜੇ ਹਿਰਦੇ ਦੀ ਮੈਲ ਹੈ ਉਹ ਉਤਰ ਜਾਂਦੀ ਹੈ, ਪਾਵਨ ਸਰੋਵਰ ਦੇ ਵਿੱਚ ਜਾ ਕੇ ਜੋ ਸ਼ਰਧਾ ਤੇ ਭਾਵਨਾ ਦੇ ਨਾਲ ਇਸ਼ਨਾਨ ਕਰਦਾ, ਉਹਦੇ ਅੰਦਰ ਦੀ ਹਿਰਦੇ ਦੀ ਜਿਗਰ ਦੀ ਜਿਹੜੀ ਮੈਲ ਹੈ ਪਾਪਾਂ ਦੀ ਉਹ ਖਤਮ ਹੋ ਜਾਂਦੀ ਹੈ।
ਉਜਲ ਹਿਰਦੇ ਉਹਨਾਂ ਬੁੱਧੇ ਆਵੇ,
ਉਹਨਾਂ ਦੇ ਜਿਹੜੇ ਹਿਰਦੇ ਹਨ ਉਹ ਉਜਵਲੇ ਹੋ ਜਾਂਦੇ ਹਨ, ਹਿਰਦੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਹਨਾਂ ਬੁੱਧ ਆਵੇ ਤੇ ਸ੍ਰੇਸ਼ਟ ਬੁੱਧੀ ਦੀ ਪ੍ਰਾਪਤੀ ਕਰ ਲੈਂਦੇ ਹਨ।
ਇਹ ਸਿੱਖਣ ਉਨ ਸੁਣੀ ਮਜੈਲਨ,
ਤੇ ਇਹ ਜਿਹੜੀ ਸਾਰੀ ਵਾਰਤਾ ਸੀ, ਸਾਰਾ ਪ੍ਰਸੰਗ ਸੀ ਨਾ, ਮਜੈਲ ਸਿੰਘਾਂ ਨੇ ਸੁਣਿਆ ਹੋਇਆ ਸੀ।
ਆਏ ਸਿੱਖ ਸੁਨਤ ਚਿਤ ਚੈਲਨ,
ਜਿਹੜੇ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਗੁਰੂ ਕੇ ਸਿੱਖ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਉਂਦੇ ਹਨ।
ਉਸ ਤੇ ਆਗੇ ਹੋਏ ਚੈ ਖੜਨੋ,
ਹੁਣ ਇਹਨਾਂ ਨੇ ਵਿਚਾਰ ਕੇ ਸਾਰੀ ਗੱਲ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਸੀਸ ਦੀ ਮੰਗ ਕੀਤੀ ਤੇ ਹੁਣ ਸਾਰੇ ਜਿਹੜੇ ਪੰਜ ਸਿੰਘ ਇਕੱਠੇ ਹੋਏ, ਪਹਿਲਾਂ ਪੰਜ ਸਿੰਘ ਉੱਠੇ ਹਨ, ਇਹਨਾਂ ਨੂੰ ਦੇਖ ਕੇ ਹੋਰ ਵੀ ਸਿੰਘ ਤਿਆਰ ਹੋਏ ਤੇ ਸੀਸ ਦੇਣ ਦੇ ਵਾਸਤੇ ਅੱਗੇ ਨੂੰ ਚੱਲੇ ਹਨ।
ਸੀਸ ਕਟਾਏ ਬੋ ਸਿੱਖ ਚੈ ਮਰਨੋ,
ਹੁਣ ਬਹੁਤ ਸਾਰੇ ਜਿਹੜੇ ਸਿੱਖ ਸਨ ਜਿਨ੍ਹਾਂ ਨੇ ਜਾਣ ਲਿਆ ਸੀ ਕਿ ਸਤਿਗੁਰੂ ਪਾਤਸ਼ਾਹ ਜੀ ਕੋਈ ਕੌਤਕ ਕਰਨਾ ਚਾਹੁੰਦੇ ਹਨ ਤੇ ਹਿਰਦੇ ਦੇ ਅੰਦਰ ਦਾ ਜਿਹੜਾ ਡਰ ਸੀ ਮੌਤ ਦਾ ਉਹ ਭੈ ਖਤਮ ਹੋ ਚੁੱਕਾ ਸੀ ਤੇ ਹੁਣ ਇੱਕ ਦੂਜੇ ਤੋਂ ਅੱਗੇ ਹੋ ਕੇ ਮਰਨਾ ਚਾਹੁੰਦੇ ਹਨ, ਇੱਕ ਦੂਜੇ ਤੋਂ ਅੱਗੇ ਹੋ ਕੇ। ਇੱਕ ਸਿੱਖ ਕਹਿੰਦਾ ਮੈਂ ਪਹਿਲਾਂ ਆਪਣਾ ਜਾ ਕੇ ਸੀਸ ਭੇਟ ਕਰਾਂ, ਦੂਜਾ ਕਹਿੰਦਾ ਮੈਂ ਇਸ ਤੋਂ ਅੱਗੇ ਜਾ ਕੇ ਆਪਣਾ ਸੀਸ ਭੇਟ ਕਰਾਂ। ਇਸ ਪ੍ਰਕਾਰ ਦੇ ਨਾਲ ਇੱਕ ਦੂਜੇ ਤੋਂ ਅੱਗੇ ਹੋ ਕੇ ਵੱਧ ਕੇ ਅੱਗੇ ਜਾਂਦੇ ਹਨ।
ਦੋਏਰਾ ਸਤਿਗੁਰ ਤੰਬੂ ਵੱਡ ਗੱਡਿਓ ਕਨਾਤ ਸੁਗਿਰਦ ਲਵਾਏ।
ਸਤਿਗੁਰੂ ਪਾਤਸ਼ਾਹ ਜੀ ਨੇ ਉੱਥੇ ਹੀ ਨਾਲ ਇੱਕ ਸੋਹਣਾ ਤੰਬੂ ਲਗਵਾਇਆ ਹੋਇਆ ਸੀ, ਚਾਰੇ ਪਾਸੇ ਜਿਹੜੀ ਕਨਾਤ ਸੀ ਉਹ ਤਾਣੀ ਹੋਈ ਸੀ।
ਸਤਿਗੁਰ ਮੰਗੈ ਤੀਸ ਜਿਮ ਨਿਤਰੇ ਆਏ ਮਜਹਿਲ।
ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਪੰਜ ਸਿਰਾਂ ਦੀ ਮੰਗ ਕੀਤੀ ਤੇ ਇਨ੍ਹਾਂ ਦੇ ਵਿੱਚੋਂ ਕਈ ਤਾਂ ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇ ਹੱਥ ਦੇ ਵਿੱਚ ਨੰਗੀ ਤਲਵਾਰ ਦੇਖੇ, ਸ੍ਰੀ ਸਾਹਿਬ ਨੂੰ ਵੇਖ ਕੇ ਜਦੋਂ ਸੀਸ ਦੀ ਮੰਗ ਕੀਤੀ ਤੇ ਡਰਦੇ ਹੋਏ ਸਾਰੇ ਕਈ ਜਿਹੜੇ ਸਨ ਉਹ ਦੀਵਾਨ ਦੇ ਵਿੱਚੋਂ ਉੱਠ ਕੇ ਚਲੇ ਗਏ ਤੇ ਜਿਹੜੇ ਇਹ ਮਜਹਿਲ ਸਿੰਘ ਸਨ ਇਹ ਆਏ ਹਨ ਅੱਗੇ ਆਪਣੇ ਸੀਸ ਭੇਟ ਕਰਨ ਦੇ ਵਾਸਤੇ।
ਕਰ ਇਸ਼ਨਾਨ ਉਹ ਧੂਪਿਆਂ ਕਰ ਖੁਸ਼ੀ ਸੋ ਆਏ ਬੜ ਛੈਲ।
ਇਸ਼ਨਾਨ ਬਰਨ ਤਾਨ ਕਰਕੇ ਤਿਆਰ ਬਰ ਤਿਆਰ ਹੋ ਕੇ ਜਿਹੜੇ ਗੁਰੂ ਦਰਬਾਰ ਦੇ ਵਿੱਚ ਆ ਕੇ ਬੈਠੇ ਸਨ, ਸਤ ਸੰਗਤ ਕਰ ਰਹੇ ਸਨ, ਜਿਹੜੇ ਸਨੱਦ ਬੱਧ ਹੋ ਕੇ ਜਿਨ੍ਹਾਂ ਨੇ ਸਰੀਰ ਤੇ ਸੋਹਣੇ ਸ਼ਸਤਰ ਸਜਾਏ ਹੋਏ ਸਨ, ਸੋਹਣੇ ਵਸਤਰ ਪਹਿਨੇ ਹੋਏ ਸਨ, ਸਨੱਦ ਬੱਧ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁਖ ਖੜੇ ਹੋਏ ਹਨ।
ਤੇ ਸਤਿਗੁਰ ਪੰਜ ਸਿੱਖ ਬੁਲਾਏ,
ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਤੇ ਪੰਜ ਸਿੱਖਾਂ ਨੂੰ ਬੁਲਾਇਆ ਸੀ, ਪੰਜ ਸਿਰਾਂ ਦੀ ਮੰਗ ਕੀਤੀ ਸੀ।
ਹੁਣ ਕੋਈਓ ਸਭ ਯਤਨ ਜਿਤਾਏ,
ਹੁਣ ਇਨ੍ਹਾਂ ਦੇ ਵਿੱਚ ਹੋਰ ਕਈ ਜਿਹੜੇ ਮਜਹਿਲ ਸਿੰਘ ਸਨ ਉਹ ਅੱਗੇ ਆ ਕੇ ਆਪਣਾ ਸੀਸ ਭੇਟ ਕਰਨਾ ਚਾਹੁੰਦੇ ਸਨ, ਅੱਗੇ ਤੋਂ ਅੱਗੇ ਵੱਧ ਕੇ ਇੱਕ ਦੂਜੇ ਤੋਂ ਪਹਿਲਾਂ ਆਪਣਾ ਸੀਸ ਸਤਿਗੁਰ ਦੇ ਚਰਨਾਂ ਚ ਅਰਪਣ ਕਰਨਾ ਚਾਹੁੰਦੇ ਸਨ।
ਸਤਿਗੁਰ ਸਿੰਘ ਸਾਰੇ ਹੀ ਮਾਰੇ,
ਸਤਿਗੁਰ ਪਾਤਸ਼ਾਹ ਜੀ ਦੇ ਕੋਲ ਜਦੋਂ ਇਹ ਪੰਜ ਸਿੱਖ ਪਹੁੰਚੇ, ਇਨ੍ਹਾਂ ਪੰਜਾਂ ਨੂੰ ਵਾਰੋ ਵਾਰੀ ਉਸ ਤੰਬੂ ਦੇ ਵਿੱਚ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਗਏ ਤੇ ਪੰਜਾਂ ਦੇ ਜਿਹੜੇ ਸੀਸ ਸਨ ਉਹ ਧੜਦੇ ਨਾਲੋਂ ਅਲੱਗ ਕੀਤੇ ਹਨ।
ਦੇਖ ਰਕਤ ਨੱਟ ਗਈ ਲੁਕਾਏ,
ਤੇ ਜਦੋਂ ਹੁਣ ਸੀਸ ਧੜਦੇ ਨਾਲੋਂ ਅਲੱਗ ਹੋਏ ਤੇ ਜਿਹੜਾ ਖੂਨ ਵਹਿਆ ਜਿਹੜੀ ਰਕਤ ਨਿਕਲੇ ਉਹ ਤੰਬੂ ਦੇ ਵਿੱਚੋਂ ਬਾਹਰ ਨਿਕਲ ਕੇ ਜਦੋਂ ਆਏ,
ਸਤਿਗੁਰ ਰਾਖੇ ਸਿੱਖ ਬਚਾਏ, ਉਹਨੇ ਸ਼ਹੀਦੀ ਪਦ ਦਿਓ ਲਾਏ।
ਕੁਝ ਤਾਂ ਪਹਿਲਾਂ ਹੀ ਵੇਖ ਕੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਜੇ ਮੰਗ ਕੀਤੀ ਸੀ ਡਰਦੇ ਮਾਰੇ ਉਦੋਂ ਦੌੜ ਗਏ ਤੇ ਜਿਹੜੇ ਕੁਛ ਹੋਰ ਬੈਠੇ ਸਨ ਜਦੋਂ ਤੰਬੂ ਦੇ ਵਿੱਚੋਂ ਖੂਨ ਨਿਕਲਦਾ ਬਾਹਰ ਵੇਖਿਆ ਤੇ ਬਹੁਤ ਸਾਰੇ ਉੱਠ ਕੇ ਹੋਰ ਦੌੜ ਕੇ ਚਲੇ ਗਏ ਕਿ ਸਤਿਗੁਰੂ ਜੀ ਤਾਂ ਅੱਜ ਤਲਵਾਰ ਦੀ ਭੇਟ ਕਰਨ ਲੱਗ ਪਏ ਹਨ। ਸੋ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਉਨ੍ਹਾਂ ਪੰਜਾਂ ਸਿੱਖਾਂ ਦੇ ਸੀਸ ਲੈ ਕੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਇਨ੍ਹਾਂ ਨੂੰ ਨਵਾਂ ਜੀਵਨ ਦਾਨ ਦਿੱਤਾ, ਅੰਮ੍ਰਿਤ ਛਕਾਇਆ ਸਤਿਗੁਰੂ ਪਾਤਸ਼ਾਹ ਜੀ ਨੇ ਤੇ ਕਿਹੜੀ ਪਦਵੀ ਬਖਸ਼ੀ, ਸ਼ਹੀਦੀ ਪਦ ਦੀ ਇਨ੍ਹਾਂ ਨੂੰ ਬਖਸ਼ਿਸ਼ ਕੀਤੀ ਹੈ।
ਦੋਏਰਾ ਮੀਰ ਸਿੰਘ ਇੱਕ ਸਿੰਘ ਉਤੋਂ ਦਿੱਲੀ ਮਦ ਕੁਮਿਆਰ।
ਅਗਲਾ ਪ੍ਰਸੰਗ ਜੋ ਆਰੰਭ ਹੋਇਆ ਗੰਗੂ ਸ਼ਾਈਆਂ ਦਾ, ਸਤਿਗੁਰੂ ਪਾਤਸ਼ਾਹ ਜੀ ਦਾ ਇੱਕ ਬੜਾ ਪਿਆਰਾ ਅਨਨ ਪਿਆਰਾ ਸੇਵਕ ਸਿੱਖ ਜੋ ਤਤ ਖਾਲਸੇ ਦੇ ਵਿੱਚ ਸ਼ਾਮਲ ਸੀ, ਹਰ ਵਕਤ ਤਿਆਰ ਬਰ ਤਿਆਰ ਰਹਿਣ ਵਾਲਾ, ਜਿਹੜਾ ਸੋਹਣੇ ਵਸਤਰ ਸਜਾ ਕੇ ਸਰੀਰ ਤੇ ਉਪਰੋਂ ਸੋਹਣੇ ਸ਼ਸਤਰ ਸਜਾ ਕੇ ਤਿਆਰ ਬਰ ਤਿਆਰ ਰਹਿੰਦਾ ਸੀ, ਮੇਹਰ ਸਿੰਘ ਇਹਦਾ ਨਾਮ ਸੀ। ਇਸ ਸਿੰਘ ਦਾ ਦਿੱਲੀ ਦਾ ਰਹਿਣ ਵਾਲਾ ਇਹ ਘੁਮਿਆਰ ਬਰਾਦਰੀ ਦੇ ਨਾਲ ਸੰਬੰਧ ਰੱਖਦਾ ਸੀ।
ਬਾਮਨੀ ਆਇਓ ਸਿਰਹੰਦ ਕੇ ਸਿੰਘ ਦਸ ਕੁਲੈ ਉਸ ਨਾਲ।
ਦਸਕ ਸਿੰਘ ਇਸ ਮੇਹਰ ਸਿੰਘ ਦੇ ਨਾਲ ਹਰ ਵਕਤ ਤਿਆਰ ਬਰ ਤਿਆਰ ਰਹਿੰਦੇ ਸਨ, ਜਿਹੜੇ ਸ਼ਸਤਰ ਸਜਾ ਕੇ ਸ਼ਸਤਰ ਧਾਰੀ ਹੋ ਕੇ ਤਤ ਖਾਲਸੇ ਦੇ ਰੂਪ ਦੇ ਵਿਚ ਤਿਆਰ ਬਰ ਤਿਆਰ ਰਹਿੰਦੇ ਸਨ। ਮੇਹਰ ਸਿੰਘ ਇਹ ਦਸ ਸਿੰਘਾਂ ਨੂੰ ਹਮੇਸ਼ਾ ਆਪਣੇ ਨਾਲ ਰੱਖਦੇ ਸਨ।
ਵਹੀ ਭੁਜੰਗਨ ਤੋਰ ਤੋਰ
ਜਿਹੜੇ ਇਹ ਮੇਹਰ ਸਿੰਘ ਤੇ ਇਹਨਾਂ ਦੇ ਨਾਲ ਹੋਰ ਬਾਕੀ ਦਸ ਸਿੰਘ ਸਨ, ਇਹ ਦਿੱਲੀ ਤੋਂ ਚੱਲ ਕੇ ਸਰਹੰਦ ਪਹੁੰਚੇ ਹਨ, ਇੱਥੇ ਰੁਕੇ ਹਨ ਤੇ ਹਰ ਵਕਤ ਭੁਚੰਗਿਆਂ ਵਾਲੀ ਜਿਹੜੀ ਰੀਤੀ ਹੈ ਤਤ ਖਾਲਸੇ ਵਾਲੀ ਤਿਆਰ ਬਰ ਤਿਆਰ ਰਹਿਣਾ ਸੀ। ਇਸ ਤੇ ਸੋਹਣਾ ਦਮਾਲਾ ਸਜਾ ਕੇ ਫਰਲੇ ਛੱਡਣੇ, ਤੋੜੇ ਚੱਕਰ ਲਗਾ ਕੇ ਰੱਖਣਾ, ਨੀਲੇ ਵਸਤਰ ਸਰੀਰ ਤੇ ਧਾਰਨ ਕਰਕੇ ਰੱਖਣਾ ਔਰ ਸ਼ਸਤਰ ਧਾਰੀ ਹੋ ਕੇ ਭੁਚੰਗਿਆਂ ਵਾਲੀ ਰੀਤੀ ਦੇ ਨਾਲ ਵਿਚਰਦੇ ਹਨ।
ਰਾਮ ਰਈਅਨ ਗੰਗੋ ਸ਼ਯਨ ਸੌਖਾ,
ਰਾਮ ਰਾਈਏ ਹਨ ਤੇ ਗੰਗੂ ਸ਼ਾਹੀਏ ਜਿਹੜੇ ਹਨ ਇਹਨਾਂ ਦੇ ਨਾਲ ਹਮੇਸ਼ਾ ਇਹ ਕਹਿੰਦੇ ਰਹਿੰਦੇ ਸਨ, ਕਿਉਂਕਿ ਜਿਹੜੇ ਰਾਮ ਰਾਈਏ ਤੇ ਗੰਗੂ ਸ਼ਾਹੀਏ ਸਨ, ਇਹ ਗੰਗੂ ਸ਼ਾਹੀਏ ਹੋਏ ਹਨ। ਇੱਕ ਗੰਗੂ ਨਾਮ ਦਾ ਖੱਤਰੀ ਹੋਇਆ ਜੋ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਮੇਂ ਹੋਇਆ, ਇਸਨੇ ਬਾਉਲੀ ਸਾਹਿਬ ਦੀ ਸੇਵਾ ਕੀਤੀ ਤੇ ਇਸ ਨੂੰ ਗੁਰੂ ਪਾਤਸ਼ਾਹ ਜੀ ਨੇ ਜਦੋਂ 22 ਮੰਜੀਆਂ ਸਥਾਪਿਤ ਕੀਤੀਆਂ ਉਹਨਾਂ ਵਿਚੋਂ ਇੱਕ ਮੰਜੀ ਇਸ ਗੰਗੂ ਸ਼ਾਹ ਨੂੰ ਵੀ ਮਿਲੀ। ਇਸਨੇ ਗੁਰੂ ਪਾਤਸ਼ਾਹ ਜੀ ਤੋਂ ਵਰ ਮੰਗਿਆ ਸੀ ਕਿ ਘਰ ਦੇ ਵਿਚ ਬਹੁਤ ਗਰੀਬੀ ਹੈ, ਕਿਰਪਾ ਕਰੋ ਮੇਰੇ ਕੋਲ ਧਨ ਦੌਲਤ ਇਤਨੀ ਹੋਵੇ, ਮੇਰੀ ਹੁੰਡੀ ਚੱਲਦੀ ਹੋਵੇ। ਗੁਰੂ ਪਾਤਸ਼ਾਹ ਜੀ ਨੇ ਦਿੱਲੀ ਭੇਜਿਆ ਜਿੱਥੇ ਜਾ ਕੇ ਬਹੁਤ ਸਾਰੀ ਮਾਇਆ ਇਹਦੇ ਕੋਲ ਆਈ ਤੇ ਸ਼ਾਹ ਬਣਿਆ। ਇਹ ਗੰਗੂ ਸ਼ਾਹੀਆਂ ਦੀ ਅੱਗੇ ਇਹ ਰੀਤ ਚੱਲਦੀ ਆਈ। ਗੰਗੂ ਸ਼ਾਹੀਏ ਤੇ ਰਾਮ ਰਾਈਏ ਜਿਹੜੇ ਗੁਰੂ ਘਰ ਦੇ ਨਾਲ ਕਹਿੰਦੇ ਸਨ, ਗੁਰੂ ਘਰ ਦੀ ਨਿੰਦਿਆ ਕਰਦੇ ਸਨ, ਉਹਨਾਂ ਦੇ ਨਾਲ ਹਮੇਸ਼ਾ ਇਹ ਮੇਹਰ ਸਿੰਘ ਤੇ ਇਹਦੇ ਨਾਲ ਦੇ ਸਿੰਘਾਂ ਦਾ ਟਾਕਰਾ ਹੁੰਦਾ ਰਹਿੰਦਾ ਸੀ।
ਸਾਥ ਜੋੜੀ ਕੇ ਰਬਾਬ ਬਜਾਵੇ,
ਤੇ ਹੁਣ ਇਹ ਜੋ ਮੇਹਰ ਸਿੰਘ ਗੁਰੂ ਕਾ ਪਿਆਰਾ ਸਿੱਖ ਸੀ, ਬਾਣੀ ਪੜਨ ਵਾਲਾ ਜਿਹੜਾ ਅੰਮ੍ਰਿਤ ਵੇਲੇ ਉੱਠਦਾ, ਉੱਠ ਕੇ ਰਬਾਬ ਵਜਾਉਣੀ, ਨਾਲ ਜੋੜੀ ਵਜਾਉਣੀ, ਆਸਾ ਕੀ ਵਾਰ ਦਾ ਕੀਰਤਨ ਕਰਨਾ, ਬਾਣੀ ਦੇ ਸ਼ਬਦ ਕੀਰਤਨ ਗਾਇਨ ਕਰਨੇ, ਬਾਣੀ ਦਾ ਜਾਪ ਕਰਨਾ, ਬਾਣੀ ਪੜਨ ਵਾਲਾ ਇਹ ਪਿਆਰਾ ਗੁਰੂ ਕਾ ਸਿੱਖ ਸੀ।
ਚਾਰ ਵਕਤ ਸ਼ਬਦ ਗੁਰੂ ਕੇ ਗਾਵੇ,
ਚਾਰੋ ਵਕਤ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ, ਗੁਰਚਰਨਾਂ ਦੇ ਧਿਆਨ ਧਰ ਕੇ ਗੁਰਚਰਨਾਂ ਚ ਹਾਜ਼ਰੀ ਲਵਾਉਣੀ। ਚਾਰ ਪੈਰ ਹਨ ਅੰਮ੍ਰਿਤ ਵੇਲੇ, ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਗੁਰੂ ਕੇ ਦਰਬਾਰ ਸਜਦੇ ਹਨ, ਗੁਰੂ ਕੇ ਦੀਵਾਨ ਅੰਮ੍ਰਿਤ ਵੇਲੇ ਸਜਦੇ ਹਨ। ਆਸਾ ਕੀ ਵਾਰ ਦੇ ਕੀਰਤਨ, ਨਿਤਨਿਮ ਦੀਆਂ ਬਾਣੀਆਂ ਦੇ ਜਾਪ, ਫਿਰ ਬਲਾਵਲ ਦੀ ਚੌਂਕੀ ਤੇ ਫਿਰ ਸ਼ਾਮ ਸਮੇਂ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ, ਆਰਤੀ ਤੇ ਸੋਹਲਾ ਸਾਹਿਬ ਦੇ ਪਾਠ ਹੁੰਦੇ ਹਨ। ਇਸੇ ਵਕਤ ਭਾਈ ਮੇਹਰ ਸਿੰਘ ਚਾਰੋ ਵਕਤ ਇਹ ਮਰਿਆਦਾ ਪੂਰੀ ਨਿਭਾਉਂਦਾ ਹੈ, ਚਾਰੋ ਵਕਤ ਗੁਰਬਾਣੀ ਦੇ ਨਾਲ ਜੁੜਦਾ। ਸਵੇਰੇ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਪਾਨ ਕਰਕੇ ਨਿਤਨੇਮ ਦੀ ਬਾਣੀ ਦਾ ਜਾਪ ਕਰਨਾ, ਆਸਾ ਕੀ ਵਾਰ ਦਾ ਕੀਰਤਨ ਕਰਨਾ, ਫਿਰ ਬਲਾਵਲ ਦੀ ਚੌਂਕੀ ਦਾ ਟਾਈਮ ਹੋਣਾ, ਬਲਾਵਲ ਦੀ ਚੌਂਕੀ ਦੇ ਵਿਚ ਬਲਾਵਲ ਰਾਗ ਦੇ ਅੰਦਰ ਗੁਰਬਾਣੀ ਦੇ ਸ਼ਬਦ ਕੀਰਤਨ ਗਾਇਨ ਕਰਨੇ, ਸ਼ਾਮ ਸਮੇਂ ਸੰਧਿਆ ਸਮੇਂ ਫਿਰ ਸੋਦਰ ਦੀ ਚੌਂਕੀ ਰਹਿਰਾ ਸਾਹਿਬ ਦੇ ਪਾਠ ਕਰਕੇ, ਸੌਣ ਸਮੇਂ ਸੋਹਲਾ ਸਾਹਿਬ ਦਾ ਪਾਠ ਕਰਕੇ ਇਸਨੇ ਇਸ ਕਿਰਿਆ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਗੁਰਮਰਿਆਦਾ ਦੇ ਵਿਚ ਰਹਿ ਕੇ। ਗੁਰੂ ਪਿਆਰਿਓ, ਅੱਜ ਕੁਝ ਸਮਾਂ ਜਿਹੜਾ ਹੈ ਉਹਦੇ ਵਿਚ ਤਬਦੀਲੀ ਆਈ। ਅੱਜ ਤੋਂ ਕੁਝ ਪਿੱਛੇ ਸਮੇਂ ਵੱਲ ਜਾਈਏ, ਜਦੋਂ ਵੀ ਕਿਤੇ ਕੁਝ ਸਿੰਘ ਇਕੱਠੇ ਹੁੰਦੇ ਤੇ ਇਕੱਠੇ ਹੋ ਕੇ ਉੱਥੇ ਗੁਰੂ ਘਰ ਦੀ ਗੱਲ ਛਿੜਦੇ, ਗੁਰ ਇਤਿਹਾਸ ਬਾਰੇ ਵਿਚਾਰ ਕਰਦੇ ਜਾਂ ਗੁਰਬਾਣੀ ਦੀ ਵੀ ਰਲ ਮਿਲ ਕੇ ਆਪਸ ਦੇ ਵਿਚ ਸਾਂਝ ਪਾਉਂਦੇ, ਗੁਰੂ ਕਾ ਹਰਜਸ ਕਰਦੇ, ਇਸੇ ਤਰ੍ਹਾਂ ਜਦੋਂ ਗੁਰੂ ਕੇ ਪਿਆਰੇ ਕਰਦੇ ਹਨ ਤੇ ਹਰ ਵਕਤ ਗੁਰੂ ਕਾ ਸਿੱਖ ਗੁਰੂ ਦੇ ਨਾਲ ਜੁੜਿਆ ਰਹਿੰਦਾ, ਗੁਰਬਾਣੀ ਦੇ ਨਾਲ ਜੁੜਿਆ ਰਹਿੰਦਾ ਤੇ ਜਿਹੜਾ ਜੀਵਨ ਹੈ ਉਹ ਵਧੀਆ ਅਤੇ ਤੰਦਰੁਸਤ ਅਤੇ ਆਨੰਦਮਈ ਜੀਵਨ ਜਿਹੜਾ ਗੁਰਸਿੱਖ ਦਾ ਬਣਿਆ ਰਹਿੰਦਾ ਹੈ। ਅੱਜ ਸਮੇਂ ਨੇ ਕਰਵਟ ਬਦਲ ਲਈ, ਅੱਜ ਸਮਾਂ ਬਹੁਤ ਘੱਟ ਗਿਆ, ਹੋਰ ਜਿਵੇਂ ਭਰੀ ਜ਼ਿੰਦਗੀ ਦੇ ਵਿਚ ਅਸੀਂ ਸਮਾਂ ਇੰਨਾ ਕੱਢਣ ਦੇ ਲਈ ਤਿਆਰ ਨਹੀਂ। ਵੈਸੇ ਤਾਂ ਜਦੋਂ ਵੀ ਕਿਤੇ ਇਕੱਤਰ ਹੋਈਏ ਉਦੋਂ ਮਿਲ ਕੇ ਆਪਸ ਦੇ ਵਿੱਚ ਗੁਰੂ ਦੀ ਸਿਫਤ ਸਲਾਹ ਕਰਨੀ, ਦੋ ਸਿੰਘ ਵੀ ਮਿਲ ਜਾਣ ਤੇ ਮਿਲ ਕੇ ਜਦੋਂ ਆਪਸ ਦੇ ਵਿੱਚ ਗੁਰੂ ਦੀ ਸਿਫਤ ਸਲਾਹ ਕਰਦੇ ਹਨ ਉਹ ਸਤਸੰਗਤ ਹੈ। ਸੋ ਇਸ ਤਰ੍ਹਾਂ ਦੇ ਨਾਲ ਭਾਈ ਮੇਹਰ ਸਿੰਘ ਸਤਸੰਗਤ ਕਰਦਾ ਹੈ, ਗੁਰੂ ਕਾ ਹਰ ਜਸ ਕਰਦਾ ਹੈ।
ਕਰੈ ਅਰਦਾਸ ਗੁਰੂ ਫਤਿਹ ਬੁਲਾਵੈ, ਵਾਹਿਗੁਰੂ ਬੋਲ ਤੋ ਜਾਪ ਜਪਾਵੈ।
ਤੇ ਹੁਣ ਜਦੋਂ ਮੇਹਰ ਸਿੰਘ ਅਰਦਾਸ ਕਰਦਾ ਹੈ ਬਾਣੀਆਂ ਦਾ ਜਾਪ ਕਰਕੇ, ਫਿਰ ਗੁਰਚਰਨਾਂ ਦਾ ਧਿਆਨ ਧਰ ਕੇ ਸਤਿਗੁਰ ਪਾਤਸ਼ਾਹ ਜੀ ਦੇ ਸਨਮੁਖ ਹੋ ਕੇ ਅਰਦਾਸ ਕਰਦਾ ਹੈ। ਅਰਦਾਸ ਕਰਨ ਉਪਰੰਤ ਫਿਰ ਗੱਜ ਵੱਜ ਕੇ ਫਤਿਹ ਬੁਲਾਉਂਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਪ੍ਰਕਾਰ ਦੇ ਨਾਲ ਗੱਜ ਵੱਜ ਕੇ ਫਤਿਹ ਬੁਲਾਉਂਦਾ ਹੈ ਤੇ ਫਿਰ ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਵਰਤਦੇ ਉੱਚੀ ਆਵਾਜ਼ ਦੇ ਵਿੱਚ ਸੰਗਤ ਨੂੰ ਵਾਹਿਗੁਰੂ ਦਾ ਜਾਪ ਜਪਾਉਂਦਾ ਹੈ।
ਹੱਥ ਸੋਟੋ ਗੱਲ ਰੱਖੇ ਤਲਵਾਰ,
ਹੱਥ ਦੇ ਵਿੱਚ ਹਮੇਸ਼ਾ ਭਾਈ ਮੇਹਰ ਸਿੰਘ ਆਪਣੇ ਹੱਥ ਵਿੱਚ ਸੋਟਾ ਰੱਖਦੇ ਹਨ, ਜਿਸ ਨੂੰ ਨਿਹੰਗ ਸਿੰਘ ਬੋਲੇ ਵਿੱਚ ਸਲੋਤਰ ਕਹਿੰਦੇ ਹਨ। ਕਹਿੰਦੇ ਹਨ ਗੁਰੂ ਕਾ ਸਿੱਖ ਹਮੇਸ਼ਾ ਸਵਾ ਹੱਥ ਦਾ ਸੋਟਾ ਜ਼ਰੂਰ ਹੱਥ ਵਿੱਚ ਰੱਖੇ। ਇਹ ਪੁਰਾਤਨ ਸਿੰਘ ਰੱਖਦੇ ਆਏ ਹਨ, ਅੱਜ ਵੀ ਆਪਾਂ ਨਿਹੰਗ ਸਿੰਘਾਂ ਕੋਲ ਦੇਖਦੇ ਹਾਂ। ਸਵਾ ਹੱਥ ਦਾ ਜਿਹੜਾ ਸੋਟਾ ਹੈ ਉਹ ਹੱਥ ਦੇ ਵਿੱਚ ਜ਼ਰੂਰ ਰੱਖਣਾ, ਲੜਾਈ ਦੇ ਸਮੇਂ ਇਹਦੀ ਜਿਹੜੀ ਲੰਬਾਈ ਹੈ ਉਹ ਵੱਧ ਜਾਇਆ ਕਰਦੀ ਹੈ। ਤੇ ਕਹਿੰਦੇ ਐਸਾ ਮਜ਼ਬੂਤ ਸੋਟਾ ਹੋਣਾ ਚਾਹੀਦਾ ਹੈ ਕਿ ਜੇ ਤਲਵਾਰ ਵੀ ਉਸ ਨੂੰ ਲੱਗੇ ਤੇ ਉਹ ਸੋਟਾ ਨਾ ਕੱਟਿਆ ਜਾਵੇ, ਤਲਵਾਰ ਦੇ ਦੋ ਟੋਟੇ ਕਰ ਦੇਵੇ। ਤੇ ਜਿਹਦੇ ਕਿਸੇ ਸਿਰ ਦੇ ਵਿੱਚ ਲੱਗੇ ਜੰਗ ਦੇ ਵਿੱਚ ਵਿਚਰਦੇ ਆ, ਤੇ ਕਹਿੰਦੇ ਸੁਮੇਰ ਖੋਪਰੀ ਉਹਦੀ ਸਾਰੀ ਜਿਹੜੀ ਮਿੱਝ ਕੱਢ ਦੇਵੇ, ਫੇਂ ਕੇ ਰੱਖ ਦੇਵੇ। ਐਸਾ ਸਲੋਤਰ ਮਜ਼ਬੂਤ ਹੋਣਾ ਚਾਹੀਦਾ ਗੁਰੂ ਕੇ ਪਿਆਰੇ ਸਿੱਖ ਦੇ ਹੱਥ ਵਿੱਚ। ਸੋ ਇਸ ਤਰ੍ਹਾਂ ਭਾਈ ਮੇਹਰ ਸਿੰਘ ਜੀ ਆਪਣੇ ਹੱਥ ਦੇ ਵਿੱਚ ਹਮੇਸ਼ਾ ਇਹ ਸਲੋਤਰ ਰੱਖਦੇ ਹਨ, ਡੰਡਾ ਰੱਖਦੇ ਹਨ, ਤੇ ਸਰੀਰ ਦੇ ਉੱਤੇ ਸ੍ਰੀ ਸਾਹਿਬ ਜਿਹੜੀ ਗਾਤਰੇ ਵਾਲੀ ਵੱਡੀ ਉਹ ਪਹਿਨ ਕੇ ਰੱਖਦੇ, ਤਿਆਰ ਬਰ ਤਿਆਰ ਰਹਿੰਦੇ ਹਨ।
ਡੇਰਾ ਕਰੈ ਜਾ ਸਿੱਕਨ ਨਾਲ,
ਕਿਤੇ ਕਿਤੇ ਗੁਰੂ ਕੇ ਪਿਆਰੇ ਰਹਿੰਦੇ, ਗੁਰੂ ਕੇ ਪਿਆਰਿਆਂ ਦਾ ਨਿਵਾਸ ਹੁੰਦਾ ਉੱਥੇ ਭਾਈ ਮੇਹਰ ਸਿੰਘ ਜਾ ਕੇ ਆਪਣਾ ਡੇਰਾ ਕਰਦਾ ਹੈ।
ਨੀਲ ਬਸਤਰ ਗਜ ਸਵਾ ਕਛਹਿਰੈ, ਕੇਸ ਨਾਇ ਪ੍ਰਾਤ ਉੱਠ ਪੈਰੇ।
ਭਾਈ ਮੇਹਰ ਸਿੰਘ ਦੇ ਆਪਣੇ ਸਰੀਰ ਦੇ ਉੱਤੇ ਕਲਗੀਧਰ ਪਾਤਸ਼ਾਹ ਜੀ ਨੇ ਜੋ ਪੁਸ਼ਾਕ ਬਖਸ਼ਿਸ਼ ਕੀਤੀ ਨੀਲੇ ਰੰਗ ਦੀ, ਉਹ ਨੀਲੇ ਰੰਗ ਦੀ ਜਿਹੜੀ ਪੁਸ਼ਾਕ ਹੈ ਬਸਤਰ ਸਰੀਰ ਤੇ ਪਹਿਨ ਕੇ ਰੱਖਦੇ ਹਨ, ਤੇ ਸਵਾ ਗਜ ਜਿਹੜਾ ਕਛਹਿਰਾ ਹੈ ਲੰਬਾ, ਉਹ ਗੋਡਿਆਂ ਤੋਂ ਨੀਚੇ ਤੱਕ ਚੱਪਣੀ ਤੱਕ ਉਹ ਐਸਾ ਲੰਬਾ ਕਛਹਿਰਾ ਸਵਾ ਗਜ ਦਾ ਪਹਿਨਦੇ ਹਨ। ਸਵੇਰੇ ਅੰਮ੍ਰਿਤ ਵੇਲੇ ਉੱਠਦੇ, ਅੰਮ੍ਰਿਤ ਵੇਲੇ ਉੱਠ ਕੇ ਹਰ ਰੋਜ਼ ਨੇਮ ਸੀ ਉਹਨਾਂ ਦਾ ਕਿ ਕੇਸੀ ਇਸ਼ਨਾਨ ਕਰਨਾ, ਕੇਸੀ ਇਸ਼ਨਾਨ ਕਰਕੇ ਫਿਰ ਉਹਨਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਦੀ ਭਜਨ ਬੰਦਗੀ ਦੇ ਵਿੱਚ ਜੁੜ ਜਾਣਾ।
ਕਰੈ ਅਰਦਾਸ ਬਾਣੀ ਨਿਤ ਪਰੇ,
ਤੇ ਹੁਣ ਹਰ ਰੋਜ਼ ਨਿਤ ਦੀ ਇਹ ਕਿਰਿਆ ਸੀ ਭਾਈ ਮੇਹਰ ਸਿੰਘ ਦੀ, ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਦੀਆਂ ਬਾਣੀਆਂ ਦਾ ਜਾਪ ਕਰਨਾ, ਬਾਣੀ ਦਾ ਜਾਪ ਕਰਕੇ ਕੀਰਤਨ ਆਸਾ ਕੀ ਵਾਰ ਦਾ ਕਰਕੇ ਫਿਰ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਚ ਅਰਦਾਸ ਕਰਨੇ।
ਰਹੇ ਸੁਚੇਤ ਨਾ ਕਿਸ ਤੇ ਡਰੈ,
ਤੇ ਫਿਰ ਭਾਈ ਮੇਹਰ ਸਿੰਘ ਜੀ ਕਿਉਂਕਿ ਬਾਣੀ ਪੜਨ ਵਾਲਾ ਜਿਹੜਾ ਗੁਰੂ ਕਾ ਪਿਆਰਾ ਹੈ ਉਹ ਕਿਸੇ ਤੋਂ ਵੀ ਡਰਦਾ ਨਹੀਂ, ਕਿਉਂਕਿ ਉਹ ਡਰ ਰਹਿਤ ਹੋ ਜਾਂਦਾ, ਉਹਦੇ ਮਨ ਅੰਦਰ ਕਿਸੇ ਪ੍ਰਕਾਰ ਦਾ ਭੈ ਨਹੀਂ ਰਹਿੰਦਾ, ਉਹਦਾ ਭੈ ਖਤਮ ਹੋ ਜਾਂਦਾ। ਭਾਈ ਮੇਹਰ ਸਿੰਘ ਜੀ ਹਰ ਵਕਤ ਸੁਚੇਤ ਹੋ ਕੇ ਰਹਿੰਦੇ ਹਨ ਤੇ ਨਿਡਰ ਹੋ ਕੇ ਵਿਚਰਦੇ ਹਨ।
ਦੋਏਰਾ ਜੈ ਸੰਗਤ ਸੁਨੇ ਗੁਰ ਦਸਮ ਕੀ ਤੈ ਡੇਰਾ ਲਾਏ ਸੁਜਾਏ,
ਤੇ ਜਿੱਥੇ ਵੀ ਹੁਣ ਭਾਈ ਮੇਹਰ ਸਿੰਘ ਜੀ ਸੁਣਦੇ ਹਨ ਕਿ ਕਲਗੀਧਰ ਪਾਤਸ਼ਾਹ ਜੀ ਦੇ ਪਿਆਰੇ ਰਹਿਣ ਵਾਲੇ ਹਨ, ਜਿੱਥੇ ਉਹਨਾਂ ਦਾ ਨਿਵਾਸ ਹੈ, ਗੁਰੂ ਕੇ ਪਿਆਰੇ ਜਿੱਥੇ ਗੁਰੂ ਕੀ ਪਿਆਰੀ ਸੰਗਤ ਦਾ ਪਤਾ ਲੱਗਦਾ ਉੱਥੇ ਚੱਲ ਕੇ ਪਹੁੰਚਦੇ ਹਨ, ਜਾ ਕੇ ਆਪਣਾ ਉੱਥੇ ਡੇਰਾ ਕਰਦੇ ਹਨ।
ਰਮ ਰਹੀਆਂ ਗੰਗਈ ਕੁੜੀ ਕੁੱਟ ਮੀਣਾ ਮਸੰਦ ਖੁਜਾਏ।
ਗਮ ਰਾਈਆਂ ਨੇ ਜਿਹੜੇ ਰਾਮ ਰਾਈਆਂ ਦੇ ਵਿੱਚੋਂ ਹਨ, ਗੰਗਈ ਜਿਹੜਾ ਗੰਗੂ ਸ਼ਾਹੀਆਂ ਦੇ ਵਿੱਚੋਂ ਹਨ, ਕੁੜੀ ਘੁੱਟ ਜਿਹੜੇ ਕਹਿੰਦੇ ਘਰ ਦੇ ਵਿੱਚ ਬੇਟੀ ਜਦੋਂ ਜਨਮ ਲਵੇ, ਜਨਮ ਲੈਂਦਿਆਂ ਉਹਦਾ ਗਲਾ ਘੁੱਟ ਕੇ ਉਹਨੂੰ ਮਾਰ ਦੇਣ, ਉਹਨਾਂ ਨੂੰ ਕੁੜੀ ਘੁੱਟ ਕਹਿੰਦੇ ਹਨ। ਮੀਨਾ ਜਿਹੜੇ ਪ੍ਰਿਥੀ ਚੰਦ ਵਿੱਚੋਂ ਹੋਏ ਹਨ, ਮਸੰਦ ਜਿਹੜੇ ਮਸੰਦਾਂ ਦੇ ਕੁੱਲ ਵਿੱਚੋਂ, ਉਹਨਾਂ ਦੇ ਉੱਪਰ ਹਰ ਵਕਤ ਇਹ ਭਾਈ ਮੇਹਰ ਸਿੰਘ ਜੀ ਖਿੱਚਦੇ ਰਹਿੰਦੇ ਗੁਰੂ ਕੇ ਪਿਆਰੇ ਸਿੱਖ, ਕਿਉਂਕਿ ਇਹ ਹਰ ਵਕਤ ਗੁਰੂ ਘਰ ਦੀ ਨਿੰਦਿਆ ਕਰਦੇ, ਗੁਰੂ ਕੇ ਸਿੱਖਾਂ ਪ੍ਰਤੀ ਇਹ ਮਾੜੇ ਬੋਲ ਬੋਲਦੇ, ਇਸ ਕਰਕੇ ਇਹਨਾਂ ਦੇ ਉੱਪਰ ਸਿੰਘਾਂ ਨੂੰ ਖਿੱਚ ਆਉਂਦੀ ਹੈ।
ਜੋ ਭਈ ਸਮਾਂ ਇੱਕ ਦਿਨ ਐਸਾ ਬਯੋ, ਗੰਗੂ ਦਾਸੀਆਂ ਕੋ ਤੈ ਡੇਰਾ ਵੀ ਆਯੋ।
ਕਹਿੰਦੇ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਹਨ ਕਿ ਇੱਕ ਦਿਨ ਦਾ ਐਸਾ ਸਮਾਂ ਆਇਆ, ਇੱਕ ਦਿਨ ਐਸਾ ਕੌਤਕ ਵਰਤਿਆ ਕਿ ਗੰਗੂ ਦਾਸੀਆਂ ਕੋ ਤੈ ਡੇਰਾ ਵੀ ਆਯੋ, ਜਿੱਥੇ ਭਾਈ ਮੇਹਰ ਸਿੰਘ ਜੀ ਨੇ ਆਪਣਾ ਡੇਰਾ ਕੀਤਾ ਹੋਇਆ ਸੀ, ਨਿਵਾਸ ਕੀਤਾ ਹੋਇਆ ਸੀ, ਉੱਥੇ ਹੀ ਇਹਨਾਂ ਦਾ ਜਿਹੜੇ ਗੰਗੂ ਸ਼ਾਹੀਏ ਸਨ, ਇਹਨਾਂ ਦਾ ਵੀ ਡੇਰਾ ਉੱਥੇ ਹੀ ਨੇੜੇ ਸੀ।
ਖੜਗ ਸਿੰਘ ਗੁਰੂ ਬਡੋ ਅਖਾਵੈ, ਕਰਾਮਾਤ ਮਦ ਸੰਗਤ ਦਿਖਾਵੈ।
ਇਹਨਾਂ ਜਿਹੜਾ ਗੰਗੂ ਸ਼ਾਹੀਆਂ ਦੇ ਵਿੱਚ ਇੱਕ ਖੜਕ ਸਿੰਘ ਸੀ, ਜਿਹੜਾ ਆਪਣੇ ਆਪ ਨੂੰ ਵੱਡਾ ਗੁਰੂ ਕਹਾਉਂਦਾ ਸੀ, ਕਰਾਮਾਤ ਮਦ ਸੰਗਤ ਦਿਖਾਵਾ, ਜਿਹੜਾ ਕਰਾਮਾਤਾਂ ਕਰਕੇ ਸਿੱਖ ਸੰਗਤ ਨੂੰ ਭਰਮਾਉਂਦਾ ਸੀ।
ਬਸੀ ਗੋਤ ਮੰਜੀ ਜਿਨ ਕੋਲ, ਗੁਰੂ ਅਮਰਦਾਸ ਉਨਕੋ ਦੇਈ ਬੋਲ।
ਇਹਨਾਂ ਦੀ ਗੋਤ ਸੀ ਬਸੀ, ਬਸੀ ਗੋਤ ਦੇ ਸਨ ਹੈ, ਤੇ ਇਹਨਾਂ ਨੂੰ ਗੁਰੂ ਘਰ ਵੱਲੋਂ ਮੰਜੀ ਦੀ ਬਖਸ਼ਿਸ਼ ਹੋਈ ਸੀ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਮੇਂ ਇਹਨਾਂ ਦੇ ਵਡੇਰੇ ਨੇ ਆ ਕੇ ਸੇਵਾ ਕੀਤੀ, ਸੇਵਾ ਕਰਕੇ ਗੁਰੂ ਪਾਤਸ਼ਾਹ ਜੀ ਦੀ ਪ੍ਰਸੰਨਤਾ ਹਾਸਲ ਕੀਤੀ। ਉਸ ਵਕਤ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ 22 ਮੰਜੀਆਂ ਦੇ ਵਿੱਚੋਂ ਇੱਕ ਮੰਜੀ ਇਹਨਾਂ ਦੇ ਵਡੇਰਿਆਂ ਨੂੰ ਬਖਸ਼ਿਸ਼ ਕੀਤੀ।
ਦੈਲ ਬਾਵਲੀ ਉਨ ਕੁਛ ਕਹੇ, ਇਮ ਕਰ ਉਨ ਪਰ ਕਿਰਪਾ ਥੀ ਭਏ।
ਜਦੋਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਾਉਲੀ ਸਾਹਿਬ ਦੀ ਸੇਵਾ ਚੱਲ ਰਹੀ ਸੀ, ਬਾਉਲੀ ਲਗਾਉਣ ਦੀ ਸੇਵਾ ਆਰੰਭ ਕੀਤੀ ਹੋਈ ਸੀ, ਉਸ ਵਕਤ ਇਹਨਾਂ ਦੇ ਵਡੇਰੇ ਨੇ ਉੱਥੇ ਜਾ ਕੇ ਬਾਉਲੀ ਸਾਹਿਬ ਦੀ ਸੇਵਾ ਕੀਤੀ। ਬਾਉਲੀ ਸਾਹਿਬ ਦੀ ਸੇਵਾ ਕਰਕੇ ਸਤਿਗੁਰ ਪਾਤਸ਼ਾਹ ਜੀ ਉਹਦੀ ਸੇਵਾ ਤੇ ਪ੍ਰਸੰਨ ਹੋਏ ਤੇ ਸਤਿਗੁਰ ਦੀ ਕਿਰਪਾ ਦੇ ਪਾਤਰ ਬਣੇ।
ਦੋਹੇਰਾ ਜਬ ਸੋਡੀ ਕੋ ਨਾਰਿਓ, ਮੰਜੀ ਲਾਵਨ ਜੋਗ।
ਜਦੋਂ ਗੁਲਾਬ ਰਾਏ ਤੋਂ ਬਾਅਦ ਸੋਢੀਆਂ ਦੇ ਵਿੱਚ ਐਸਾ ਕੋਈ ਵੀ ਨਹੀਂ ਰਹਿ ਗਿਆ ਜਿਹੜਾ ਮੰਜੀ ਲਾਉਣ ਦੇ ਯੋਗ ਹੋਵੇ।
ਸਿੱਖ ਸੰਗਤ ਰੰਡੀ ਕੈ ਘੇਰ ਲਏ ਉਨ ਲੋਗ।
ਉਸ ਤੋਂ ਬਾਅਦ ਇਹ ਜਿਹੜੇ ਗੰਗੂ ਸ਼ਾਹੀਏ ਸਨ, ਇਹ ਕਹਿੰਦੇ ਸਨ ਸੰਗਤ ਨੂੰ, ਕਹਿੰਦੇ ਸੰਗਤ ਗੁਰੂ ਤੋਂ ਬਿਨਾਂ ਰੰਡੀ ਹੈ, ਕਿਉਂਕਿ ਜਿਹਦਾ ਮਾਲਕ ਨਹੀਂ, ਜਿਹਦਾ ਕੋਈ ਖਸਮ ਨਹੀਂ, ਇਹ ਰੰਡੀ ਹੈ ਗੁਰੂ ਤੋਂ ਬਿਨਾਂ। ਇਸ ਪ੍ਰਕਾਰ ਦੇ ਨਾਲ ਘੇਰ ਘੇਰ ਕੇ ਗੁਰੂ ਕੀ ਪਿਆਰੀ ਸੰਗਤ ਨੂੰ ਐਸੇ ਇਹ ਬੋਲ ਬੋਲਦੇ ਹਨ।
ਬਿਨ ਗੁਰ ਸੰਗਤ ਰੰਡੀ ਬਤਾਵੇ, ਯੂੰ ਕਹਿ ਕੇ ਵੱਲ ਆਪਣਾ ਪਰਮਾਵੇ।
ਹੁਣ ਜਿਹੜਾ ਖੜਕ ਸਿੰਘ ਸੀ ਗੰਗੂ ਸ਼ਾਹੀਆਂ ਦੇ ਵਿੱਚੋਂ ਆਪਣੇ ਆਪ ਨੂੰ ਗੁਰੂ ਕਹਾਉਂਦਾ ਸੀ, ਹੁਣ ਗੁਰੂ ਤੋਂ ਬਿਨਾਂ ਕਹਿਣ ਲੱਗੇ, ਜਿਹੜੀ ਸੰਗਤ ਗੁਰੂ ਤੋਂ ਬਿਨਾਂ ਹੈ, ਜਿਨ੍ਹਾਂ ਨੇ ਅਜੇ ਤੱਕ ਕੋਈ ਗੁਰੂ ਨਹੀਂ ਬਣਾਇਆ, ਉਹ ਰੰਡੀ ਦੀ ਤਰ੍ਹਾਂ ਹੈ। ਗੁਰੂ ਕੀ ਸੰਗਤ ਗੁਰੂ ਤੋਂ ਬਿਨਾਂ ਰੰਡੀ ਹੈ, ਜੋ ਕਹਿ ਕਹਿ ਵੱਲ ਆਪਣੇ ਭਰਮਾਵੇ। ਇਸ ਪ੍ਰਕਾਰ ਦੀਆਂ ਗੱਲਾਂ ਕਹਿ ਕਹਿ ਕੇ ਗੁਰੂ ਕੀ ਸੰਗਤਾਂ ਨੂੰ ਆਪਣੇ ਵੱਲ ਭਰਮਾਉਂਦਾ ਹੈ।
ਰਿੱਧ ਸਿੱਧ ਦੁੱਧ ਪੁੱਤ ਵੀ ਦੇਵੇ, ਤੋਰ ਖਾਲਸੇ ਤੋਂ ਆਪ ਪਰਮੇਵੇ।
ਹੁਣ ਘਰ ਦੇ ਵਿਚ ਬਖਸ਼ਿਸ਼ ਸੀ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵਡੇਰਿਆਂ ਨੂੰ ਮੰਜੀ ਬਖਸ਼ੀ ਸੀ, ਇਸ ਕਰਕੇ ਰਿਧੀਆਂ ਸਿਧੀਆਂ ਇਹਨਾਂ ਦੇ ਕੋਲ ਹੋਣ ਕਰਕੇ, ਇਹ ਜੇ ਕੋਈ ਇਹਨਾਂ ਦੇ ਕੋਲ ਆਉਂਦਾ ਦੁੱਧ ਦੀ ਮੰਗ ਕਰਦਾ ਉਹਨੂੰ ਦੁੱਧ ਦਿੰਦੇ, ਜੇ ਕੋਈ ਪੁੱਤ ਦੀ ਮੰਗ ਕਰਦਾ ਉਹਨੂੰ ਪੁੱਤਰ ਦਿੰਦੇ ਹਨ। ਇਸ ਤਰ੍ਹਾਂ ਇਹ ਤੱਤ ਖਾਲਸੇ ਦੇ ਨਾਲ ਤੋੜ ਕੇ ਸੰਗਤਾਂ ਨੂੰ ਭਰਮਾ ਕੇ ਆਪਣੇ ਮਗਰ ਲਾਉਂਦੇ ਹਨ।
ਦੋਹੇਰਾ ਸੋ ਸੁਨ ਖਾਲਸੈ ਚਿਪ ਲਗੀ ਸਿੰਘ ਦੰਗੋ ਫੰਗੋ ਕਰਾਏ।
ਜੰਗ ਯੁੱਧ ਦਾ ਸਮਾਂ ਸੀ, ਗੁਰੂ ਕੇ ਪਿਆਰੇ ਸਿੰਘ ਜੰਗ ਯੁੱਧ ਦੇ ਅੰਦਰ ਜੂਝਦੇ ਸਨ, ਉਦੋਂ ਇਨ੍ਹਾਂ ਨੂੰ ਇਹ ਬੜਾ ਐਸਾ ਸਮਾਂ ਮਿਲਿਆ, ਇਹ ਗੁਰੂ ਬਣ ਕੇ ਬੈਠ ਗਏ। ਗੰਗੂ ਸ਼ਾਹੀਏ ਇਹ ਆਪਣੇ ਆਪ ਨੂੰ ਗੁਰੂ ਸਦਵਾਉਣ ਲੱਗੇ, ਤੇ ਜਦੋਂ ਗੁਰੂ ਕੇ ਖਾਲਸੇ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਗੁਰੂ ਕੀਆਂ ਸੰਗਤਾਂ ਦੇ ਪ੍ਰਤੀ ਐਸੇ ਸ਼ਬਦ ਵਰਤਦੇ ਹਨ ਤੇ ਭਰਮਾ ਕੇ ਆਪਣੇ ਮਗਰ ਲਾਉਂਦੇ ਹਨ, ਤੇ ਗੁਰੂ ਕਾ ਖਾਲਸਾ ਜਿੱਥੇ ਵੀ ਕਿਤੇ ਗੰਗੂ ਸ਼ਾਹੀਏ ਵਿਚਰਦੇ ਜਾਂ ਜਿੱਥੇ ਵੀ ਕਿਤੇ ਇਨ੍ਹਾਂ ਦਾ ਨਿਵਾਸ ਹੁੰਦਾ ਉੱਥੇ ਜਾ ਕੇ ਦੰਗਾ ਪਸਾਦ ਕਰਦੇ ਭਾਵ ਇਨ੍ਹਾਂ ਨਾਲ ਝਗੜਦੇ ਹਨ।
ਪਰ ਬਿਨਾਂ ਦਿਖਾਏ ਬਰਕਤ ਕੋਈ ਪਤਿਆ ਵੈ ਨਾਏ।
ਭਾਈ ਰਤਨ ਸਿੰਘ ਜੀ ਪੰਗੂ ਲਿਖਦੇ ਹਨ ਕਿ ਜਿਹੜੇ ਗ੍ਰਸਤੀ ਲੋਕ ਹਨ ਉਨ੍ਹਾਂ ਨੂੰ ਜਿੰਨੀ ਦੇਰ ਕੋਈ ਕਰਾਮਾਤ ਨਾ ਵਿਖਾਵੇ, ਬਿਨਾਂ ਕਰਾਮਾਤ ਵੇਖਿਆ ਉਹ ਭਰਮਦੇ ਨਹੀਂ, ਤੇ ਜਦੋਂ ਕਰਾਮਾਤ ਵੇਖ ਲਏ ਫਿਰ ਮਨ ਉਸੇ ਵੇਲੇ ਭਰਮ ਜਾਂਦਾ, ਫਿਰ ਉਹਦੇ ਮਗਰ ਹੀ ਲੱਗ ਤੁਰਦੇ ਹਨ। ਕਹਿਣ ਲੱਗੇ ਬਿਨਾਂ ਕਰਾਮਾਤ ਤੋਂ ਕੋਈ ਵੀ ਭਤੀਜਦਾ ਨਹੀਂ ਹੈ।
ਖਾਲਸੈ ਓ ਗੰਗੋ ਸ਼ਾਇਨ ਐਸੇ ਰਹਿ ਤਕਰਾਰ।
ਤਤ ਖਾਲਸੇ ਦਾ ਅਤੇ ਗੰਗੂ ਸ਼ਾਹੀਆਂ ਦਾ ਇਸ ਪ੍ਰਕਾਰ ਦੇ ਨਾਲ ਹਰ ਵੇਲੇ ਤਕਰਾਰ ਭਾਵ ਝਗੜਾ ਚੱਲਦਾ ਰਹਿੰਦਾ। ਇਹ ਗੰਗੂ ਸ਼ਾਹੀਏ ਗੁਰੂ ਕੀ ਸੰਗਤਾਂ ਪ੍ਰਤੀ, ਗੁਰੂ ਕੇ ਖਾਲਸੇ ਪ੍ਰਤੀ ਮਾੜੇ ਸ਼ਬਦ ਬੋਲਦੇ, ਤੇ ਗੁਰੂ ਕਾ ਖਾਲਸਾ ਜਦੋਂ ਵੀ ਇਹ ਕਿਤੇ ਮਿਲਦੇ ਇਨ੍ਹਾਂ ਨੂੰ ਸੋਧਾ ਲਾਉਣ ਵਿਚ ਦੇਰੀ ਨਹੀਂ ਲਾਉਂਦੇ। ਇਸ ਪ੍ਰਕਾਰ ਦੇ ਨਾਲ ਦੋਹਾਂ ਦੇ ਵਿਚ ਤਕਰਾਰ ਜਿਹੜਾ ਝਗੜਾ ਉਹ ਨਿਤ ਚੱਲਦਾ ਰਹਿੰਦਾ ਹੈ।
ਸਿੰਘ ਕਹੇ ਖਾਲਸੋ ਜਿਤਿਓ ਗੰਗਈ ਕੈ ਗਯੋ ਹਾਰ।
ਗੁਰੂ ਕੇ ਪਿਆਰੇ ਸਿੰਘ ਕਹਿੰਦੇ ਤਤ ਖਾਲਸਾ ਕਿ ਗੁਰੂ ਕੇ ਸਿੰਘਾਂ ਦੀ ਜਿੱਤ ਹੋਈ ਹੈ ਜੰਗ ਯੁੱਧ ਦੇ ਵਿਚ, ਪਰ ਜਿਹੜੇ ਮਾੜੀ ਮਤ ਵਾਲੇ ਗੰਗਈ ਸਨ ਇਹ ਕਹਿੰਦੇ ਨਹੀਂ, ਬੰਦਈਆਂ ਦੇ ਜਾਂ ਮੁਗਲਾਂ ਦੀ ਜਿੱਤ ਹੋਈ ਹੈ, ਗੁਰੂ ਕੇ ਸਿੰਘ ਜਿਹੜੇ ਉਹ ਹਾਰੇ ਹਨ। ਇਸ ਪ੍ਰਕਾਰ ਦੇ ਨਾਲ ਇਹ ਬੋਲ ਬੋਲਦੇ ਹਨ।
ਜਿਨ ਬਿਦ ਤਿਨੈ ਬਿਬਾਦੋ ਭਇਓ।
ਇਸ ਪ੍ਰਕਾਰ ਦੇ ਨਾਲ ਆਪਸ ਦੇ ਜਿਹੜਾ ਵਾਦ ਵਿਵਾਦ ਉਹ ਨਿਤਦਾ ਵੱਧਦਾ ਜਾ ਰਿਹਾ ਹੈ।
ਕਹੇ ਰਤਨ ਸਿੰਘ ਸੋ ਸੁਣ ਲਿਓ।
ਹੁਣ ਭਾਈ ਰਤਨ ਸਿੰਘ ਭੰਗੋ ਜੀ ਲਿਖਦੇ ਹਨ ਕਿ ਇਨ੍ਹਾਂ ਦਾ ਜਿਹੜਾ ਵਾਦ ਵਿਵਾਦ ਸੀ ਗੰਗੂ ਸ਼ਾਹੀਆਂ ਦੇ ਨਾਲ ਗੁਰੂ ਕੇ ਖਾਲਸੇ ਦਾ, ਉਹ ਕਿੱਥੋਂ ਵਧਿਆ, ਕਿਹੜੀ ਗੱਲ ਤੋਂ ਵਧਿਆ? ਕਹਿੰਦੇ ਉਹ ਕਹਿੰਦੇ ਹਨ ਉਹ ਅੱਗੇ ਸੁਣਨਾ ਕਰੋ।
ਜਿਨ ਦੇਖੇ ਜੀਵਤ ਸਿੱਖ ਵਾਹੇ ਉਹਨੇ ਕਹਿਓ ਤੋ ਹਮਰੇ ਪਾਏ।
ਕਹਿੰਦੇ ਜਿਹੜੇ ਉਸ ਸਮੇਂ ਦੇ ਸਿੱਖ ਹੋਏ ਹਨ ਗੁਰੂ ਕੇ ਪਿਆਰੇ, ਉਨ੍ਹਾਂ ਨੇ ਜਿਹੜਾ ਇਹ ਸਾਰਾ ਆਪਣੀ ਅੱਖੀ ਹਾਲ ਦੇਖਿਆ, ਜੋ ਉਨ੍ਹਾਂ ਨੇ ਸਾਰਾ ਹਾਲ ਮੈਨੂੰ ਸੁਣਾਉਣਾ ਕੀਤਾ, ਉਨ੍ਹਾਂ ਦੇ ਪਾਸੋਂ ਸਾਰੀ ਗੱਲ ਸੁਣ ਕੇ ਮੈਂ ਲਿਖ ਰਿਹਾ ਹਾਂ।
ਇੱਕ ਸਿੱਖ ਤੋਂ ਗੁਰ ਦਸਮ ਕੋ ਪੂਰੋ ਵਿਆਯੋ ਕਰ ਗੰਗੂ ਸ਼ਾਇਨ ਕੇ ਊਰੋ।
ਕਹਿਣ ਲੱਗੇ ਇੱਕ ਕਲਗੀਧਰ ਪਾਤਸ਼ਾਹ ਜੀ ਦਾ ਅਨਨ ਪਿਆਰਾ ਸਿੱਖ ਸੀ, ਬਹੁਤ ਪਿਆਰਾ, ਰਹਿਤ ਬੈਤ ਵਿਚ ਪੂਰਾ, ਤਤ ਖਾਲਸੇ ਦੀ ਤਰ੍ਹਾਂ ਵਿਚਰਨ ਵਾਲਾ, ਹਰ ਵਕਤ ਤਿਆਰ ਬਰ ਤਿਆਰ ਰਹਿ ਕੇ ਬਾਣੀ ਦੇ ਨਾਲ ਜੁੜਿਆ ਹੋਇਆ, ਗੁਰੂ ਪਾਤਸ਼ਾਹ ਜੀ ਦੇ ਦੱਸੇ ਆਸ਼ੇ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਵਾਲਾ ਗੁਰੂ ਕਾ ਪਿਆਰਾ ਸਿੱਖ ਸੀ, ਪਰ ਉਹ ਵਿਆਹਿਆ ਹੋਇਆ ਸੀ ਗੰਗੂ ਸ਼ਾਹੀਆਂ ਦੇ ਘਰ।
ਅੰਨ ਧਨ ਉਸ ਕਮੀ ਨਕਾਏ ਇੱਕ ਲੋੜ ਪੁੱਤਰ ਕੀ ਉਸੇ।
ਇਸ ਗੁਰਸਿੱਖ ਦੇ ਘਰ ਸਤਿਗੁਰ ਪਾਤਸ਼ਾਹ ਜੀ ਦੀ ਬੜੀ ਰਹਿਮਤ ਵਰਤਦੀ ਸੀ, ਗਲਕੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਸੀ, ਇਹਦੇ ਘਰ ਦੇ ਵਿਚ ਅੰਨ ਧਨ ਦੀ ਕੋਈ ਕਮੀ ਨਹੀਂ ਸੀ, ਜਿਮੀਦਾਰ ਸੀ, ਜ਼ਮੀਨ ਜਾਇਦਾਦ ਬਹੁਤ ਸੀ, ਫਸਲ ਬਹੁਤ ਜ਼ਿਆਦਾ ਹੁੰਦੀ ਸੀ, ਘਰ ਦੇ ਵਿਚ ਅੰਨ ਧਨ ਜਿਹੜਾ ਸੀ ਉਹਦੀ ਕੋਈ ਕਮੀ ਨਹੀਂ ਸੀ। ਕਮੀ ਸੀ ਸਿਰਫ ਇੱਕ ਪੁੱਤਰ ਦੇ, ਘਰ ਦੇ ਵਿਚ ਪੁੱਤਰ ਨਹੀਂ ਸੀ ਜਿਹੜਾ ਇਹ ਸਾਰੀ ਜਾਇਦਾਦ ਦਾ ਮਾਲਕ ਬਣਦਾ, ਕੇਵਲ ਤੇ ਕੇਵਲ ਘਰ ਦੇ ਵਿਚ ਪੁੱਤਰ ਦੀ ਕਮੀ ਹੈ, ਅੰਨ ਧਨ ਦੀ ਬਾਕੀ ਘਰ ਵਿਚ ਕੋਈ ਕਮੀ ਨਹੀਂ ਸੀ।
ਅੰਨ ਧਨ ਮੈਂ ਉਸ ਬਦੋ ਨਫੋ ਆਯੋ ਉਸ ਕੋ ਦਸੋਂਦ ਉਨ ਸਿੱਖ ਕਢਾਯੋ।
ਤੇ ਘਰ ਦੇ ਵਿਚ ਐਸਾ ਸਮਾਂ ਲੱਗਿਆ ਸਤਿਗੁਰੂ ਜੀ ਦੀ ਰਹਿਮਤ ਹੋਈ ਕਿ ਫਸਲ ਜਿਹੜੀ ਸੀ ਬਹੁਤ ਜ਼ਿਆਦਾ ਹੋਈ, ਤੇ ਫਸਲ ਬਹੁਤ ਜ਼ਿਆਦਾ ਹੋਣ ਦੇ ਨਾਲ ਘਰ ਦੇ ਵਿੱਚ ਜਿੱਥੇ ਅੰਨ ਵੀ ਬਹੁਤ ਆਇਆ ਤੇ ਉੱਥੇ ਧਨ ਵੀ ਨਾਲ ਬਹੁਤ ਆਇਆ ਤੇ ਜਦੋਂ ਬਹੁਤ ਅੰਨ ਧਨ ਆਇਆ ਤੇ ਗੁਰੂ ਕਾ ਪਿਆਰਾ ਸਿੱਖ ਜੋ ਗੁਰੂ ਦਾ ਹੁਕਮ ਸੀ ਕਿ ਆਪਣੀ ਨੇਕ ਕਿਰਤ ਕਮਾਈ ਦੇ ਵਿੱਚੋਂ ਗੁਰੂ ਦੇ ਲਈ ਦਸਵੰਧ ਕੱਢਣਾ ਹੁਣ ਇਸ ਨੇ ਉਹਦੇ ਵਿੱਚੋਂ ਜਿਹੜਾ ਸੀ ਦਸਵੰਧ ਕੱਢਣਾ ਕੀਤਾ ਹੈ ਗੁਰੂ ਕੇ ਨਿਮਿਤ
ਸਿੱਖ ਸਿੱਖਣੀ ਯੋਂ ਕਰੀ ਸਲਾਹ ਦਸੋਂ ਦੇ ਚੜਾਈਐ ਕਰ ਸਿੱਖ ਨ ਬੁਲਾਏ
ਜਦੋਂ ਇਨ੍ਹਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢਿਆ ਕੱਢ ਕੇ ਹੁਣੇ ਜਿਹੜਾ ਸਿੱਖ ਤੇ ਇਹਦੀ ਘਰਵਾਲੀ ਇਹ ਸਿੱਖਣੀ ਸੀ ਆਪਸ ਦੇ ਵਿੱਚ ਇਹ ਸਲਾਹ ਕਰਨ ਲੱਗੇ ਵਿਚਾਰ ਕੀਤੀ ਸਲਾਹ ਕੀਤੀ ਕਿ ਜਿਹੜਾ ਆਪਾਂ ਇਹ ਦਸਵੰਧ ਕੱਢਿਆ ਹੈ ਇਹ ਗੁਰੂ ਦਾ ਦਸਵੰਧ ਜਿਹੜਾ ਆਪਾਂ ਨੂੰ ਗੁਰੂ ਲੇਖੇ ਲਾਉਣਾ ਚਾਹੀਦਾ ਹੈ ਗੁਰੂ ਕੇ ਜਿਹੜੇ ਪਿਆਰੇ ਸਿੱਖ ਹਨ ਉਹਨਾਂ ਨੂੰ ਘਰ ਦੇ ਵਿੱਚ ਬੁਲਾਈਏ ਬੁਲਾ ਕੇ ਉਹਨਾਂ ਦੀ ਜਥਾ ਯੋਗ ਸੇਵਾ ਕਰਕੇ ਇਹ ਦਸਵੰਧ ਜਿਹੜਾ ਹੈ ਗੁਰੂ ਕੇ ਲੇਖੇ ਲਾਉਣਾ ਕਰੀਏ
ਪ੍ਰਸ਼ਾਦ ਛਕਾਏ ਅਰਦਾਸ ਕਰਾਈਏ ਹੋਏ ਔਲਾਦ ਇਮ ਬਚਨ ਕਰਾਈਏ
ਤੇ ਹੁਣ ਮਨ ਦੇ ਵਿੱਚ ਵਿਚਾਰ ਕੀਤੇ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ ਕਿ ਜਿਸ ਨੇ ਜੋ ਵੀ ਕੋਈ ਵਰ ਪ੍ਰਾਪਤ ਕਰਨਾ ਹੋਵੇ ਕਿਸੇ ਦਾਤ ਦੀ ਲੋੜ ਹੋਵੇ ਉਹ ਪੰਜਾਂ ਸਿੰਘਾਂ ਨੂੰ ਗ੍ਰਹਿ ਵਿਖੇ ਬੁਲਾ ਕੇ ਸ਼ਰਧਾ ਸਤਿਕਾਰ ਭੈ ਭਾਵਨੀ ਦੇ ਨਾਲ ਪ੍ਰੇਮ ਵਿੱਚ ਭਿੱਜ ਕੇ ਭੋਜਨ ਪ੍ਰਸ਼ਾਦ ਛਕਾਵੇ ਤੇ ਉਹਨਾਂ ਦੇ ਕੋਲੋਂ ਅਰਦਾਸ ਕਰਾਵੇ ਉਹਨੂੰ ਸਾਰੀਆਂ ਦਾਤਾਂ ਪ੍ਰਾਪਤ ਹੋਣਗੀਆਂ ਜਿਹੜੀ ਦਾਤ ਵੀ ਮੰਗੇਗਾ ਉਹ ਪ੍ਰਾਪਤ ਹੋਵੇਗੀ ਹੁਣ ਵਿਚਾਰ ਕੀਤੀ ਕਿ ਘਰ ਗੁਰੂ ਕੇ ਪਿਆਰੇ ਸਿੱਖਾਂ ਨੂੰ ਬੁਲਾ ਕੇ ਭੋਜਨ ਪ੍ਰਸ਼ਾਦ ਛਕਾਉਣਾ ਕਰੀਏ ਭੋਜਨ ਪ੍ਰਸ਼ਾਦ ਛਕਾ ਕੇ ਉਹਨਾਂ ਦੇ ਕੋਲੋਂ ਪੁੱਤਰ ਲਈ ਅਰਦਾਸ ਕਰਾਈਏ ਕਿ ਸਤਿਗੁਰ ਦੀ ਰਹਿਮਤ ਵਰਤ ਜਾਵੇ ਸਾਡੇ ਘਰ ਪੁੱਤਰ ਪੈਦਾ ਹੋ ਜਾਵੇ
ਇਮ ਬਚਨ ਗੋਬਿੰਦ ਸਿੰਘ ਕਰ ਗਏ ਜੋ ਚਾਹ ਪੰਜ ਸਿੱਖਨ ਤੇ ਲਏ
ਗੁਰੂ ਕਾ ਪਿਆਰਾ ਸਿੱਖ ਆਪਣੀ ਸਿੰਘਣੀ ਦੇ ਨਾਲ ਵਿਚਾਰ ਕਰਦਾ ਸਲਾਹ ਕਰਦਾ ਕਹਿੰਦਾ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ ਹਨ ਸਤਿਗੁਰੂ ਪਾਤਸ਼ਾਹ ਜੀ ਇਹ ਬਚਨ ਕਹਿ ਗਏ ਹਨ ਕਿ ਜਿਹੜਾ ਵੀ ਕਿਸੇ ਨੂੰ ਕੋਈ ਵਰ ਦੀ ਲੋੜ ਹੋਵੇ ਦਾਤ ਦੀ ਲੋੜ ਹੋਵੇ ਉਹ ਮੇਰੇ ਪਿਆਰੇ ਪੰਜ ਸਿੱਖਾਂ ਨੂੰ ਘਰ ਵਿੱਚ ਬੁਲਾ ਕੇ ਭੋਜਨ ਪ੍ਰਸ਼ਾਦ ਛਕਾ ਕੇ ਉਹਨਾਂ ਦੇ ਪਾਸੋਂ ਅਰਦਾਸ ਕਰਾਵੇ ਉਹਦਾ ਕਾਰਜ ਜਿਹੜਾ ਪੂਰਾ ਹੋਵੇਗਾ
ਸ਼ੁਭ ਦਿਨ ਪੁੱਛ ਕੇ ਲਇਓ ਠਹਿਰਾਏ ਦਇਓ ਸਿੱਖਨ ਕੋ ਬੋਲ ਪਠਾਏ
ਹੁਣ ਇੱਕ ਦਿਨ ਦੀ ਵਿਚਾਰ ਕਰ ਲਏ ਕਿ ਇੱਕ ਦਿਨ ਦਾ ਸਮਾਂ ਜਿਹੜਾ ਸੀ ਉਹ ਵਿਚਾਰ ਲਿਆ ਉਹ ਸਮਾਂ ਨੀਯਤ ਕਰਕੇ ਤੇ ਇਧਰ ਗੁਰੂ ਕੇ ਪਿਆਰੇ ਸਿੱਖਾਂ ਨੂੰ ਸੱਦਾ ਜਿਹੜਾ ਸੀ ਉਹ ਭੇਜਣਾ ਕੀਤਾ ਹੈ
ਸਿੱਖਨ ਕੋ ਜੈ ਚਰਨ ਕਰ ਪਾਇਓ ਸਾਕ ਸ਼ਰੀਕ ਵੀ ਸਦ ਬੁਲਾਇਓ
ਹੁਣ ਆਪਸ ਦੇ ਵਿੱਚ ਵਿਚਾਰ ਕੀਤੀ ਕਿ ਆਪਾਂ ਗੁਰੂ ਕੇ ਪਿਆਰੇ ਸਿੱਖਾਂ ਨੂੰ ਸੱਦਾ ਦਿੱਤਾ ਹੈ ਘਰ ਦੇ ਵਿੱਚ ਬੁਲਾਉਣਾ ਕੀਤਾ ਹੈ ਉਹਨਾਂ ਦੇ ਚਰਨ ਘਰ ਦੇ ਵਿੱਚ ਪਵਾਉਣੇ ਹਨ ਤੇ ਗੁਰੂ ਕੇ ਪਿਆਰੇ ਸਿੱਖ ਆਉਣਗੇ ਉਹਨਾਂ ਦਾ ਸਤਿਕਾਰ ਕਰਨ ਵਾਸਤੇ ਆਪਾਂ ਜਿਹੜੇ ਹੋਰ ਰਿਸ਼ਤੇਦਾਰ ਸ਼ਰੀਕਾ ਬਰਾਦਰੀ ਹੈ ਉਹਨਾਂ ਨੂੰ ਵੀ ਬੁਲਾ ਲਈਏ ਸਾਰੇ ਰਲ ਮਿਲ ਕੇ ਪ੍ਰੇਮ ਦੇ ਨਾਲ ਉਹਨਾਂ ਦੀ ਸੇਵਾ ਕਰਾਂਗੇ ਇਸ ਪ੍ਰਕਾਰ ਦੇ ਨਾਲ ਇਸ ਸਿੱਖ ਦਾ ਜਿਹੜਾ ਸ਼ਰੀਕਾ ਬਰਾਦਰੀ ਸੀ ਰਿਸ਼ਤੇਦਾਰ ਸਨ ਉਹਨਾਂ ਨੂੰ ਵੀ ਸੁਨੇਹਾ ਦੇਣਾ ਕੀਤਾ ਹੈ
ਦੋਹੇਰਾ ਸਮੋ ਸਾਲ ਐਸੋ ਬਯੋ ਹੋਏ ਸਸਰੇ ਪਏ ਤਿਆਰ
ਹੁਣ ਜਦੋਂ ਸ਼ਰੀਕਾ ਬਰਾਦਰੀ ਸੱਦੀ ਸੀ ਤੇ ਉੱਥੇ ਨਾਲ ਸਹੁਰਿਆਂ ਨੂੰ ਵੀ ਸੱਦਾ ਭੇਜਣਾ ਕੀਤਾ ਵੀ ਤੁਸੀਂ ਵੀ ਫਲਾਣੇ ਦਿਨ ਨੂੰ ਅਸੀਂ ਆਪਣੇ ਘਰ ਦੇ ਵਿੱਚ ਗੁਰੂ ਕੇ ਸਿੱਖਾਂ ਨੂੰ ਬੁਲਾ ਰਹੇ ਹਾਂ ਉਹਨਾਂ ਨੂੰ ਭੋਜਨ ਪ੍ਰਸ਼ਾਦ ਛਕਾਉਣਾ ਹੈ ਤੇ ਤੁਸੀਂ ਵੀ ਚੱਲ ਕੇ ਆਉਣਾ ਸੁਨੇਹਾ ਜਿਹੜਾ ਭੇਜਣਾ ਕੀਤਾ ਉਹ ਸਮਾਂ ਜਿਹੜਾ ਐਸਾ ਬਣ ਆਇਆ ਕਿ ਇਸ ਸਿੱਖ ਦੇ ਜਿਹੜੇ ਸਹੁਰੇ ਸਨ ਉਹ ਵੀ ਹੁਣ ਕਿਉਂਕਿ ਧੀ ਦਾ ਉਹ ਘਰ ਸੀ ਉਹਨਾਂ ਨੇ ਵੀ ਆਉਣਾ ਸੀ ਇਸ ਕਰਕੇ ਉਹ ਵੀ ਤਿਆਰ ਹੋਏ ਹਨ ਧੀ ਦੇ ਘਰ ਜਾਣ ਵਾਸਤੇ ਉਹਨਾਂ ਨੇ ਵੀ ਹਰ ਪ੍ਰਕਾਰ ਦੇ ਨਾਲ ਤਿਆਰੀ ਕੀਤੀ ਹੈ
ਰਸਤੇ ਮੈਂ ਉਹਨ ਗੁਰ ਮਿਲਿਓ ਖੜਗ ਸਿੰਘ ਗੰਗਿਆਰ
ਜਿਹੜਾ ਗੰਗੂ ਸ਼ਾਹੀਆਂ ਦਾ ਇਹ ਗੁਰੂ ਸਦਵਾਉਂਦਾ ਸੀ ਖੜਕ ਸਿੰਘ ਜਦੋਂ ਇਹ ਚੱਲ ਕੇ ਘਰ ਤੋਂ ਰਸਤੇ ਵਿਚ ਆ ਰਹੇ ਸਨ ਰਸਤੇ ਦੇ ਵਿਚ ਇਹ ਗੰਗੂ ਸ਼ਾਹੀਏ ਸਨ ਤੇ ਇਹ ਖੜਕ ਸਿੰਘ ਨੂੰ ਆਪਣਾ ਗੁਰੂ ਮੰਨਦੇ ਸਨ ਹੁਣ ਜਦੋਂ ਰਸਤੇ ਦੇ ਵਿੱਚ ਖੜਕ ਸਿੰਘ ਨਾਲ ਮੇਲ ਹੋਇਆ, ਖੜਕ ਸਿੰਘ ਨੂੰ ਰਸਤੇ ਦੇ ਵਿੱਚ ਮਿਲੇ ਹਨ।
ਕਿਉਂ ਪਈ ਸੋ ਉਹਨੇ ਲਿਓ ਉਤੇ ਮੁੜਾਏ, ਸਿੱਖ ਕਰਨ ਉਹਨ ਲਿਓ ਠਹਿਰਾਏ।
ਹੁਣ ਇਸ ਪ੍ਰਕਾਰ ਦੇ ਨਾਲ ਜਦੋਂ ਖੜਕ ਸਿੰਘ ਦੇ ਨਾਲ, ਕਿਉਂਕਿ ਆਪਣਾ ਗੁਰੂ ਮੰਨਦੇ ਸਨ, ਗੰਗੂ ਸ਼ਾਹੀਏ ਸਨ, ਇਹ ਵੀ ਇਹ ਖੜਕ ਸਿੰਘ ਨੂੰ ਆਪਣਾ ਗੁਰੂ ਮੰਨਦੇ ਸਨ, ਜਦੋਂ ਰਸਤੇ ਦੇ ਵਿਚ ਮਿਲੇ ਤੇ ਇਹਨੂੰ ਖੜਕ ਸਿੰਘ ਨੂੰ ਚਰਨ ਵੰਦਨਾ ਕੀਤੇ। ਚਰਨ ਵੰਦਨਾ ਕਰਕੇ ਕਹਿਣ ਲੱਗੇ ਵੀ ਸਾਡੀ ਧੀ ਦੇ ਘਰ ਆਹ ਕਾਰਜ ਹੈ। ਉਹਨਾਂ ਨੇ ਸਿੱਖਾਂ ਨੂੰ ਬੁਲਾਇਆ ਭੋਜਨ ਪ੍ਰਸ਼ਾਦ ਛਕਾਉਣ ਵਾਸਤੇ, ਤੇ ਅਸੀਂ ਵੀ ਜਾ ਰਹੇ ਹਾਂ ਤੇ ਸਾਡੀ ਬੇਨਤੀ ਹੈ ਕਿ ਤੁਸੀਂ ਵੀ ਸਾਡੇ ਨਾਲ ਚੱਲੋ, ਸਾਡੇ ਨਾਲ ਚੱਲ ਕੇ ਤੁਸੀਂ ਸਾਡੀ ਧੀ ਦੇ ਘਰ ਜਾਣਾ ਕਰੋ। ਹੁਣ ਖੜਕ ਸਿੰਘ ਨੇ ਸ਼ਰਤ ਰੱਖ ਦਿੱਤੀ ਕਿ ਜੇ ਤੁਹਾਡਾ ਜਵਾਈ ਮੇਰਾ ਸਿੱਖ ਬਣੇਗਾ, ਮੇਰੀ ਚਰਨ ਪੌਲ ਲੈ ਕੇ ਮੇਰਾ ਸਿੱਖ ਬਣ ਜਾਵੇਗਾ, ਤਾਂ ਮੈਂ ਤੁਹਾਡੇ ਨਾਲ ਚੱਲਣ ਲਈ ਤਿਆਰ ਹਾਂ। ਇਹ ਸ਼ਰਤ ਮਨਵਾ ਕੇ ਚੱਲ ਪਿਆ ਹੈ।
ਆ ਗਏ ਹੋ ਤੋ ਮੇਰ ਸਿੰਘ ਆਇਓ, ਦਸ ਕੋ ਸਿੰਘ ਨਸਿਓ ਸ਼ਸਤਰ ਸਜਾਇਓ।
ਹੁਣ ਉਧਰ ਜਿਹੜੇ ਗੁਰੂ ਕੇ ਪਿਆਰੇ ਸਿੱਖਾਂ ਨੂੰ ਸੱਦਾ ਭੇਜਿਆ ਸੀ, ਭਾਈ ਮੇਹਰ ਸਿੰਘ ਜੀ ਆਏ ਹੋਏ ਸਨ, ਤਿਆਰ ਬਰ ਤਿਆਰ ਜਿਹੜੇ ਸਿੰਘਾਂ ਦੇ ਸਮੇਤ ਵਿਚਰਦੇ ਸਨ। ਤਤ ਬੇਟੇ ਤਤ ਖਾਲਸਾ ਦੀ ਤਰ੍ਹਾਂ ਉਹਨਾਂ ਨੇ ਹਰ ਵਕਤ ਜਿਵੇਂ ਵਿਚਰਨਾ ਜੀਵਨ ਦੇ ਵਿਚ, ਭਾਈ ਮੇਹਰ ਸਿੰਘ ਜੀ 10 ਸਿੰਘਾਂ ਨੂੰ ਨਾਲ ਲੈ ਕੇ ਆਏ, ਜਿਨ੍ਹਾਂ ਨੇ ਆਪਣੇ ਸਰੀਰ ਤੇ ਸ਼ਸਤਰ ਸਜਾਏ ਹੋਏ ਸਨ, ਤਿਆਰ ਬਰ ਤਿਆਰ ਸਨ।
ਭਯੋ ਤਿਆਰ ਜਬ ਉਸੇ ਪ੍ਰਸ਼ਾਦ ਆਨ ਮਚਾਇਓ ਖੜਕ ਸਿੰਘ ਬਾਦ।
ਉਧਰ ਗੁਰੂ ਕੇ ਪਿਆਰੇ ਉਸ ਗੁਰਸਿੱਖ ਦੇ ਘਰ ਪਹੁੰਚ ਚੁੱਕੇ ਸਨ, ਤੇ ਜਿਹੜਾ ਲੰਗਰ ਪ੍ਰਸ਼ਾਦ ਸੀ ਉਹ ਵੀ ਤਿਆਰ ਹੋ ਚੁੱਕਾ ਸੀ ਗੁਰੂ ਕੇ ਖਾਲਸੇ ਨੂੰ ਛਕਾਉਣ ਵਾਸਤੇ। ਬੜੇ ਪ੍ਰੇਮ ਦੇ ਨਾਲ, ਬੜੇ ਪਿਆਰ ਦੇ ਨਾਲ ਅਨੇਕ ਤਰ੍ਹਾਂ ਦੇ ਜਿਹੜੇ ਪਕਵਾਨ ਸਨ ਉਹ ਤਿਆਰ ਕਰਵਾਏ, ਭੋਜਨ ਪ੍ਰਸ਼ਾਦ ਤਿਆਰ ਹੋਇਆ। ਤੇ ਇਧਰੋਂ ਜਿਹੜਾ ਖੜਕ ਸਿੰਘ ਸੀ ਉਹ ਵੀ ਆਣ ਪਹੁੰਚਿਆ, ਤੇ ਉਹਨੇ ਜਦੋਂ ਹੁਣ ਸਾਹਮਣੇ ਗੁਰੂ ਕੇ ਸਿੰਘਾਂ ਨੂੰ ਬੈਠੇ ਦੇਖਿਆ, ਤੇ ਆਉਂਦਿਆਂ ਹੀ ਉਹਨੇ ਜਿਹੜਾ ਬਾਦ ਸੀ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ।
ਕਹਿਓ ਉਹਨੇ ਚਰਨ ਪਾਉਲ ਲੇ ਮੈਂ, ਹੋਵੋ ਹਮ ਸਿੱਖ ਤਬ ਪ੍ਰਸ਼ਾਦ ਜੀਵੈ।
ਇਹਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਕਹਿਣ ਲੱਗਾ ਕਿ ਜੇ ਤੁਸੀਂ ਮੇਰੇ ਕੋਲੋਂ ਚਰਨ ਪਾਉਲ ਲੈ ਕੇ ਮੇਰੇ ਸਿੱਖ ਬਣੋਗੇ, ਤਾਂ ਤੁਹਾਡੇ ਘਰ ਦਾ ਮੈਂ ਜਿਹੜਾ ਭੋਜਨ ਪ੍ਰਸ਼ਾਦ ਤੁਸੀਂ ਤਿਆਰ ਕੀਤਾ ਤਾਂ ਛਕਾਂਗਾ। ਜਿੰਨੀ ਦੇਰ ਤੁਸੀਂ ਚਰਨ ਪਾਉਲ ਲੈ ਕੇ ਮੇਰੇ ਸਿੱਖ ਨਹੀਂ ਬਣਦੇ, ਉਨੀ ਦੇਰ ਮੈਂ ਤੁਹਾਡੇ ਘਰ ਦਾ ਅੰਨ ਪਾਣੀ ਨਹੀਂ ਗ੍ਰਹਿਣ ਕਰਾਂਗਾ।
ਉਤੋ ਜੋਰ ਬਦ ਸਾਹੁਰ ਵਾਰੇ, ਭੂਲ ਉਠੀ ਤਿਸ ਤਿਮੀ ਨਾਰੇ।
ਤੇ ਹੁਣ ਉਧਰ ਸਹੁਰੇ, ਸਹੁਰਿਆਂ ਦਾ ਜੋਰ ਸੀ ਜਵਾਈ ਤੇ, ਉਹਨਾਂ ਨੇ ਵੀ ਹੁਣ ਆਪਣੇ ਗੁਰੂ ਦੇ ਨਾਲ ਹਾਂ ਵਿਚ ਹਾਂ ਮਿਲਾ ਕੇ ਆਪਣੇ ਜਵਾਈ ਤੇ ਜੋਰ ਪਾਉਣਾ ਕੀਤਾ। ਉਹਨਾਂ ਨੇ ਵੀ ਜੋਰ ਪਾਇਆ, ਆਪਣਾ ਜੋਰ ਸੀ ਸਹੁਰਿਆਂ ਵਾਲਾ ਚਲਾਉਣਾ ਕੀਤਾ। ਬੋਲ ਉੱਠੀ ਤਿਸ ਤਿਮਹੀ ਨਾਰੀ। ਤੇ ਹੁਣ ਜਿਹੜੇ ਘਰ ਵਾਲੀ ਸੀ, ਜਦੋਂ ਹੁਣ ਵੇਖਿਆ ਕਿ ਮੇਰੇ ਪੇਕੇ ਬੋਲ ਪਏ ਹਨ, ਹੁਣ ਉਹ ਵੀ ਪੇਕਿਆਂ ਦੀ ਬੋਲੀ ਬੋਲਣ ਲੱਗੀ। ਉਹ ਵੀ ਪੇਕਿਆਂ ਦੀ ਸੁਰ ਦੇ ਵਿਚ ਉਸਨੇ ਆਪਣੀ ਸੁਰ ਮਿਲਾਈ, ਪੇਕਿਆਂ ਦੀ ਬੋਲੀ ਬੋਲਣ ਲੱਗੀ ਹੈ।
ਸਿੱਖ ਕਹੇ ਹਮ ਆਦ ਪਾਉਲ ਖੰਡੇ, ਕਿਵੇਂ ਮੁਣੇ ਹਮ ਸਤਗੁਰ ਚੰਡੇ।
ਸਤਨਾਮ ਸ਼੍ਰੀ ਵਾਹਿਗੁਰੂ। ਜੇ ਕੋਈ ਹੁੰਦਾ ਕੱਚਾ ਪਿੱਲਾ ਤਾਂ ਉਹਨੇ ਉਸੇ ਵਕਤ ਮਗਰ ਲੱਗ ਜਾਣਾ ਸੀ ਖੜਕ ਸਿੰਘ ਦੇ। ਇਹ ਤਤ ਬੇਟਾ ਗੁਰੂ ਕਾ ਬਖਸ਼ਿਸ਼ ਸੀ ਜਿਸ ਸਿੱਖ ਤੇ। ਇਹ ਕਹਿਣ ਲੱਗਾ ਵੀ ਅਸੀਂ ਸਤਿਗੁਰ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਦੇ ਕੋਲੋਂ ਖੰਡੇ ਦੀ ਪਾਹੁਲ ਲਈ ਹੋਈ ਹੈ, ਖੰਡੇ ਦੀ ਪਾਉਲ ਪ੍ਰਾਪਤ ਕਰਕੇ ਅਸੀਂ ਗੁਰੂ ਕੇ ਸਿੱਖ ਬਣੇ ਹਾਂ, ਕਿ ਮੈਂ ਮੁੜਾ ਹਮ ਸਤਗੁਰ ਚੰਡਾ। ਕਹਿਣ ਲੱਗਾ ਸਤਗੁਰ ਕਲਗੀਧਰ ਪਾਤਸ਼ਾਹ ਜੀ ਦੇ ਅਸੀਂ ਚੰਡੇ ਹੋਏ ਹਾਂ, ਅਸੀਂ ਮੁੜ ਨਹੀਂ ਸਕਦੇ, ਅਸੀਂ ਕਿਸੇ ਕੱਚੇ ਪਿੱਲੇ ਦੇ ਮਗਰ ਨਹੀਂ ਲੱਗ ਸਕਦੇ।
ਪ੍ਰਿਆ ਕਹੇ ਮੁੱਲ ਆਏ ਪੇਕੇ, ਹਮ ਚਈਏ ਉਨ ਅੱਗੇ ਮੱਥਾ ਟੇਕੇ।
ਤੇ ਇਸਤਰੀ ਦਾ ਹੱਠ ਹੋਇਆ ਕਰਦਾ, ਤੇ ਜਦੋਂ ਕਹਿੰਦੇ ਇਸਤਰੀ ਹੱਠ ਕਰ ਲਵੇ ਫਿਰ ਉਹ ਹੱਠ ਤੋਂ ਟਲਦੇ ਨੇ, ਬਾਜ ਨਹੀਂ ਆਉਂਦੇ, ਹੱਠ ਆਪਣਾ ਛੱਡਦੇ ਨਹੀਂ। ਹੁਣ ਇਹਦੀ ਘਰ ਵਾਲੀ ਜਿਹੜੀ ਸੀ ਇਹਨੇ ਹੱਠ ਕਰ ਲਿਆ। ਇਹ ਕਹਿਣ ਲੱਗੇ ਕਿ ਮੇਰੇ ਪੇਕੇ ਹੁਣ ਖੜਕ ਸਿੰਘ ਨੂੰ ਜਿਹੜੇ ਜਿਹਨੂੰ ਗੁਰੂ ਮੰਨਦੇ ਹਨ ਉਹਨੂੰ ਨਾਲ ਲੈ ਕੇ ਆਏ ਹਨ, ਸਾਡਾ ਕਰਮ ਇਹ ਬਣਦਾ ਕਿ ਹੁਣ ਉਹਨੂੰ ਮੱਥਾ ਟੇਕੀਏ, ਉੱਠ ਕੇ ਉਹਦੇ ਚਰਨਾਂ ਚ ਨਮਸਕਾਰ ਕਰੀਏ, ਇਹਨੇ ਜਿਹੜਾ ਹੱਥ ਸੀ ਉਹ ਧਾਰਨ ਕਰ ਲਿਆ,
ਨਹੀਂ ਤਾਂ ਮੈਂ ਮਰ ਹੀ ਰਹੂੰਗੋ। ਕੀਤਾ ਕਰਾਇਆ ਸਭ ਵਿਥਾਰ ਸੋ ਦਿਉਂਗੋ।
ਕਹਿਣ ਲੱਗੀ ਜੇ ਤੁਸੀਂ ਮੇਰੀ ਗੱਲ ਨਾ ਮੰਨੀ, ਮੇਰੇ ਮਾਂ ਪਿਓ ਦੀ ਗੱਲ ਨਾ ਮੰਨੀ, ਤੇ ਤੁਸੀਂ ਖੜਕ ਸਿੰਘ ਨੂੰ ਉੱਠ ਕੇ ਮੱਥਾ ਨਾ ਟੇਕਿਆ ਤਾਂ ਮੈਂ ਇੱਥੇ ਮਰ ਜਾਵਾਂਗੀ, ਆਪਣੇ ਪ੍ਰਾਣ ਤਿਆਗ ਦੇਵਾਂਗੀ, ਤੇ ਘਰ ਦੇ ਵਿੱਚ ਜਿੰਨਾ ਕੁਛ ਬਣਿਆ ਭੋਜਨ ਪ੍ਰਸ਼ਾਦ ਤਿਆਰ ਕੀਤਾ ਉਹ ਮੈਂ ਖਿੰਡਾ ਦੇਵਾਂਗੀ, ਤਹਿਸ ਨਹਿਸ ਕਰ ਦੇਵਾਂਗੀ।
ਤ੍ਰਿਆ ਆਈ ਤ੍ਰਿਆ ਕੇ ਹੱਥ, ਪਈ ਸਿੱਖ ਕੋ ਔਖੀ ਸੱਟ।
ਇਹਨੇ ਇਸਤਰੀਆਂ ਵਾਲਾ ਜਿਹੜਾ ਹੱਥ ਸੀ ਉਹ ਧਾਰਨ ਕਰ ਲਿਆ। ਕਹਿਣ ਲੱਗੀ ਮੈਂ ਮਰਨ ਤੋਂ ਬਾਅਦ ਵੀ ਤੇਰਾ ਘਰ ਛੱਡ ਕੇ ਨਹੀਂ ਜਾਵਾਂਗੇ, ਪ੍ਰੇਤਨੀ ਬਣ ਕੇ ਇੱਥੇ ਤੇਰੇ ਘਰ ਵਿੱਚ ਰਹਾਂਗੇ। ਇਸ ਤਰ੍ਹਾਂ ਦੇ ਬੋਲ ਬੋਲੇ। ਤੇ ਹੁਣ ਜਦੋਂ ਇਸ ਇਸਤਰੀ ਨੇ ਇਸ ਪ੍ਰਕਾਰ ਦਾ ਹੱਠ ਕੀਤਾ ਤੇ ਜਿਹੜਾ ਗੁਰੂ ਕਾ ਪਿਆਰਾ ਇਹ ਸਿੱਖ ਸੀ, ਇਹ ਔਖੀ ਸੱਟ ਜਿਹੜੀ ਵੱਜੀ, ਔਖੀ ਘੜੀ ਬਣ ਆਈ ਉਸ ਵਾਸਤੇ।
ਜਿਵੇਂ ਸਰਪ ਜਗ ਚੁੰਦਰ ਫਰੈ, ਛੱਡੈ ਲੈਜੈ ਉਹ ਖਾਏ ਅੰਧ ਮਰੇ।
ਜਿਵੇਂ ਕਿਤੇ ਜਿਹੜਾ ਸਰਪ ਹੈ ਸੱਪ, ਉਹ ਚੁਕੁੰਦਰ ਨੂੰ ਫੜ ਲਵੇ, ਚਕਚੁੰਦਰ ਨੂੰ ਫੜ ਲਵੇ ਤੇ ਫੜ ਕੇ ਜੇ ਉਹਨੂੰ ਛੱਡ ਦੇਵੇ ਤੇ ਲੋਕ ਕਹਿੰਦੇ ਹਨ ਕਾਹਦਾ ਸੱਪ ਬਣਿਆ ਫਿਰਦਾ, ਇਹ ਤੋਂ ਸ਼ਿਕਾਰ ਆਇਆ ਹੱਥੋਂ ਨਿਕਲ ਗਿਆ, ਇਹ ਸ਼ਿਕਾਰ ਨਹੀਂ ਕਰ ਸਕਿਆ, ਤੇ ਤਾਂ ਵੀ ਉਹ ਲੱਜਾ ਆਉਂਦੀ ਹੈ ਤੇ ਜੇ ਉਹਨੂੰ ਖਾਂਦਾ ਤੇ ਖਾਣ ਦੇ ਨਾਲ ਅੰਨਾ ਹੋ ਕੇ ਕੋੜ ਦੀ ਬਿਮਾਰੀ ਨਾਲ ਮਰਦਾ, ਉਹ ਗੱਲ ਬਣ ਗਈ ਸੱਪ ਦੇ ਮੂੰਹ ਦੇ ਵਿੱਚ ਚਕਚੁੰਦਰ ਹੈ, ਜੇ ਉਹ ਛੱਡਦਾ ਤਾਂ ਵੀ ਮਰਦਾ, ਨਹੀਂ ਛੱਡਦਾ ਤੇ ਤਾਂ ਵੀ ਮਰਦਾ। ਐਸੀ ਇਹ ਘੜੀ ਜਿਹੜੀ ਬਣ ਆਈ ਹੈ।
ਸਸਰਾ ਵੀ ਉਸੇ ਮੀ ਕਹੇ, ਲੇ ਚਰਨ ਪੋਲ ਤੋ ਹਮ ਇਤਨਾ।
ਹੁਣ ਜਿਹੜਾ ਸਹੁਰਾ ਪਰਿਵਾਰ ਆਇਆ ਸੀ ਚੱਲ ਕੇ, ਉਹ ਕਹਿਣ ਲੱਗੇ ਕਿ ਜੇ ਹੁਣ ਤੂੰ ਸਾਡੇ ਗੁਰੂ ਦੇ ਕੋਲੋਂ ਚਰਨ ਪਾਹੁਲ ਲਵੇਂਗਾ, ਚਰਨ ਪਾਹੁਲ ਲੈ ਕੇ ਉਹਦਾ ਸਿੱਖ ਬਣੇਗਾ ਤਾਂ ਅਸੀਂ ਤੇਰੇ ਘਰ ਦੇ ਵਿੱਚ ਟਿਕਾਂਗੇ ਰਹਾਂਗੇ, ਨਹੀਂ ਤੇ ਤੇਰਾ ਸਾਡਾ ਰਿਸ਼ਤਾ ਖਤਮ ਹੋ ਜਾਵੇਗਾ, ਤੇਰਾ ਸਾਡਾ ਰਿਸ਼ਤਾ ਨਹੀਂ ਰਹੇਗਾ।
ਭਾਈ ਸਿੱਖ ਕੋ ਔਖੀ ਗੱਲ, ਕਰੀ ਭਲੀ ਤੀ ਭਈ ਬਿਲਲ।
ਸਿੱਖ ਦੇ ਵਾਸਤੇ ਘੜੀ ਬੜੀ ਔਖੀ ਬਣ ਗਈ। ਕਹਿਣ ਲੱਗਾ ਮੈਂ ਤਾਂ ਕੋਈ ਚੰਗੀ ਗੱਲ ਵਾਸਤੇ, ਕੋਈ ਚੰਗਾ ਸਬੱਬ ਬਣੇਗਾ, ਗੁਰੂ ਕੇ ਪਿਆਰੇ ਸਿੱਖ ਘਰ ਵਿੱਚ ਆਉਣਗੇ, ਉਹਨਾਂ ਨੂੰ ਭੋਜਨ ਪ੍ਰਸ਼ਾਦ ਛਕਾਵਾਂਗੇ, ਉਹਨਾਂ ਦੇ ਪਾਸੋਂ ਅਰਦਾਸ ਕਰਾਂਗੇ, ਘਰ ਦੇ ਵਿੱਚ ਸੰਤਾਨ ਦੀ ਪ੍ਰਾਪਤੀ ਹੋਵੇ, ਪਰ ਇਹ ਤਾਂ ਚੰਗੀ ਗੱਲ ਤੋਂ ਬਲਲ ਵਾਲੀ ਗੱਲ ਬਣ ਗਈ ਹੈ ਤੇ ਝਗੜਾ ਪੈ ਗਿਆ, ਘਰ ਦੇ ਵਿੱਚ ਹੀ ਕਲੇਸ਼ ਪੈ ਗਿਆ ਹੈ।
ਤਬ ਖਾਲਸੇ ਕੋ ਗੁੱਸਾ ਆਇਆ, ਬਾਂਧ ਕਮਰ ਸਾਜ ਲਰਨ ਬਨਾਇਆ।
ਭਾਈ ਮੇਹਰ ਸਿੰਘ ਜੀ ਕਾਫੀ ਸਮੇਂ ਤੋਂ ਇਹ ਸਾਰਾ ਕੁਛ ਦੇਖਦੇ ਰਹੇ ਵੀ ਕਿਸੇ ਗੱਲ ਤੇ ਬਾਜ ਆ ਜਾਣਗੇ, ਸਮਝ ਜਾਣਗੇ, ਪਰ ਜਦੋਂ ਇਹ ਸਮਝੇ ਨਾ, ਗੁਰੂ ਕੇ ਕੱਲੇ ਸਿੱਖ ਨੂੰ ਵੇਖ ਕੇ ਸਾਰਿਆਂ ਨੇ ਘੇਰਾ ਪਾ ਲਿਆ, ਸਾਰੇ ਆਪਣਾ ਜ਼ੋਰ ਅਜਮਾਇਸ਼ ਕਰਨ ਲੱਗੇ, ਤਬ ਖਾਲਸੇ ਕੋ ਗੁੱਸਾ ਆਇਓ। ਫਿਰ ਹੁਣ ਗੁਰੂ ਕਾ ਖਾਲਸਾ ਜਿਹੜਾ ਤਿਆਰ ਬਰ ਤਿਆਰ ਸ਼ਸਤਰ ਧਾਰੇ ਸੀ, ਉਹ ਇਹ ਸਾਰਾ ਕੁਝ ਕਿਵੇਂ ਸਹਿਣ ਕਰ ਸਕਦਾ ਸੀ। ਉਹ ਹੁਣ ਇਸ ਪ੍ਰਕਾਰ ਦੇ ਨਾਲ ਭਾਈ ਮੇਹਰ ਸਿੰਘ ਦੇ ਹਿਰਦੇ ਦੇ ਅੰਦਰ ਬੜਾ ਗੁੱਸਾ ਆਇਆ, ਬਾਂਧ ਕਮਰ ਸਾਜ ਲੜਨ ਬਣਾਇਆ, ਜਿਹੜੇ ਕਮਰ ਕੱਸਾ ਕਰ ਲਿਆ, ਹੱਥੇ ਵਰ ਸ਼ਸਤਰ ਲੈ ਕੇ ਲੜਨ ਦਾ ਜਿਹੜਾ ਮਨ ਬਣਾ ਲਿਆ, ਤਿਆਰੀ ਕੀਤੀ ਹੈ।
ਜੋ ਜੀਵੈ ਸੋ ਸਿੱਖ ਕਰਾਵੈ, ਜੋ ਮਰੈ ਕਿਆ ਪਾਉਲ ਦਿਵਾਵੈ।
ਭਾਈ ਮੇਹਰ ਸਿੰਘ ਨੇ ਹੱਥ ਦੇ ਵਿਚ ਲੈ ਕੇ ਸ੍ਰੀ ਸਾਹਿਬ ਕਹਿਣ ਲੱਗਾ ਖੜਗ ਸਿੰਘ ਨੂੰ, ਕਹਿਣ ਲੱਗਾ ਜਿਹੜਾ ਜਿਉਂਦਾ ਰਹੇਗਾ ਉਹ ਇਹਨੂੰ ਆਪਣਾ ਸਿੱਖ ਬਣਾ ਲਵੇਗਾ, ਜੇ ਮਰ ਗਿਆ ਤੇ ਉਹ ਫਿਰ ਇਹਨੂੰ ਆਪਣੀ ਕੀ ਪਾਉਲ ਦਵਾਵੇਗਾ, ਤੇਰੇ ਵਿਚ ਹਿੰਮਤ ਹੈ, ਤੇਰੇ ਵਿਚ ਤਾਕਤ ਹੈ, ਤਾਂ ਆ ਗੁਰੂ ਕੇ ਖਾਲਸੇ ਦੇ ਨਾਲ ਲੜਾਈ ਕਰ, ਜੇ ਲੜਾਈ ਦੇ ਵਿਚ ਤੂੰ ਜਿੰਦਾ ਬਚੇਗਾ ਤਾਂ ਤੂੰ ਇਹਨੂੰ ਚਰਨ ਪਾਉਲ ਦੇ ਕੇ ਆਪਣਾ ਸਿੱਖ ਬਣਾਵੇਗਾ।
ਅਮਰਾ ਤੁਮਰਾ ਇਹੀ ਕਰਾਰ, ਹਮ ਆਏ ਤੁਮ ਕਰੋ ਸੰਭਾਰ।
ਭਾਈ ਮੇਹਰ ਸਿੰਘ ਨੇ ਕਹਿ ਦਿੱਤਾ, ਕਹਿਣ ਲੱਗਾ ਤੁਹਾਡੇ ਨਾਲ ਸਾਡਾ ਇਕਰਾਰ ਹੋ ਗਿਆ, ਜੇ ਜੰਗ ਦੇ ਵਿਚ ਤੁਸੀਂ ਜਿੱਤ ਗਏ ਤੇ ਇਸ ਸਿੱਖ ਨੂੰ ਤੁਸੀਂ ਆਪਣਾ ਸਿੱਖ ਬਣਾ ਲੈਣਾ, ਜੇ ਜੰਗ ਦੇ ਵਿਚ ਤੁਸੀਂ ਹਾਰ ਗਏ ਤੇ ਫਿਰ ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਸਿੱਖ ਰਹੇਗਾ, ਅਸੀਂ ਤੁਹਾਡੇ ਤੇ ਚੜਾਈ ਕਰਕੇ ਹੱਲਾ ਕਰਕੇ ਆਉਣ ਲੱਗੇ ਆ, ਤੁਸੀਂ ਆਪਣੇ ਆਪ ਨੂੰ ਸੰਭਾਲ ਲਵੋ। ਇਸ ਪ੍ਰਕਾਰ ਦੇ ਨਾਲ ਵੰਗਾ ਰਿਹਾ ਹੈ।
ਏਤੀ ਸੁਣ ਸਸਰੇ ਨੱਥੇ ਲਿਓ ਖੜਗੈ ਸਿੰਘ ਚੜਾਏ।
ਜਿਹੜੇ ਬੜੇ ਤਾ ਦੇ ਵਿਚ ਆ ਕੇ ਬੜੇ ਗਰਮ ਹੋ ਰਹੇ ਸਨ, ਜਵਾਈ ਦੇ ਉਪਰ ਰੋਬ ਮਾਰ ਰਹੇ ਸਨ, ਤੇ ਉਹਨੂੰ ਜਬਰਦਸਤੀ ਆਪਣੇ ਗੁਰੂ ਦਾ ਖੜਗ ਸਿੰਘ ਦਾ ਚੇਲਾ ਬਣਨ ਵਾਸਤੇ ਸਿੱਖ ਬਣਨ ਵਾਸਤੇ ਕਹਿ ਰਹੇ ਸਨ। ਕਹਿੰਦੇ ਤੇਰਾ ਸਾਡਾ ਰਿਸ਼ਤਾ ਤਾਂ ਨਿਭੇਗਾ ਜੇ ਤੂੰ ਇਹਦੀ ਚਰਨ ਪਾਉ ਲਾਏਗਾ। ਤੇ ਜਦੋਂ ਮੇਹਰ ਸਿੰਘ ਨੇ ਮੰਗਾ ਰਿਹਾ ਤੇ ਸਭ ਤੋਂ ਪਹਿਲਾਂ ਉੱਠ ਕੇ ਨੱਠ ਪਏ, ਤੇ ਜਿਹੜਾ ਇਹਨਾਂ ਦਾ ਗੁਰੂ ਆਇਆ ਸੀ ਖੜਗ ਸਿੰਘ, ਜਿਹੜਾ ਕਹਿੰਦਾ ਸੀ ਕਿ ਮੈਂ ਤੈਨੂੰ ਆਪਣਾ ਸਿੱਖ ਬਣਾਉਣਾ, ਉਹਨੂੰ ਵੀ ਨਾਲ ਲੈ ਕੇ ਅੱਗੇ ਵੱਲ ਨੂੰ ਦੌੜ ਪਏ ਜਾਨਾ ਬਚਾ ਕੇ।
ਜਾਏ ਮੇਹਰ ਸਿੰਘ ਅੱਗੇ ਖੜਿਓ ਨੈ ਲੜੈ ਬਿਨਾ ਨੱਠ ਜਾਏ।
ਮੇਹਰ ਸਿੰਘ ਜਿਹਦੇ ਅੰਦਰ ਬੜਾ ਗੁੱਸਾ ਆਇਆ ਕਿ ਗੁਰੂ ਕੇ ਕਲੇ ਖਾਲਸੇ ਨੂੰ ਵੇਖ ਕੇ ਘੇਰ ਕੇ ਬਹਿ ਗਏ, ਉੱਤੇ ਜ਼ੋਰ ਅਜਮਾਇਸ਼ ਕਰਦੇ ਹਨ, ਹੁਣ ਅੱਗੋਂ ਦੀ ਘੇਰ ਕੇ ਜਾ ਕੇ ਕਹਿਣ ਲੱਗੇ ਭੱਜਦੇ ਕਿੱਧਰ ਹੋ, ਹੁਣ ਤੁਹਾਨੂੰ ਲੜਨ ਤੋਂ ਬਿਨਾਂ ਅਸੀਂ ਭੱਜਣ ਨਹੀਂ ਦੇਵਾਂਗੇ, ਜਿੱਧਰ ਮਦਰ ਮਰਜ਼ੀ ਭੱਜਣ ਦੀ ਕੋਸ਼ਿਸ਼ ਕਰੋ, ਹੁਣ ਗੁਰੂ ਕੇ ਖਾਲਸੇ ਦੇ ਨਾਲ ਦੋ ਹੱਥ ਤੁਹਾਨੂੰ ਕਰਨੇ ਪੈਣਗੇ।
ਜੋ ਪਏ ਫਲ ਸ਼ਮਸ਼ੇਰ ਸਿੰਘ ਗਏ ਖਲੋਏ, ਖੜਗ ਸਿੰਘ ਮੁਰਵੜਿਓ ਤੋਏ।
ਹੱਥ ਦੇ ਵਿਚ ਸ਼ਮਸ਼ੇਰ ਸ੍ਰੀ ਸਾਹਿਬ ਫੜ ਕੇ ਭਾਈ ਮੇਹਰ ਸਿੰਘ ਨੇ ਅਗੋ ਹੋ ਕੇ ਆਪਣੇ ਸਿੰਘਾਂ ਸਮੇਤ ਇਨ੍ਹਾਂ ਨੂੰ ਘੇਰਿਆ, ਤੇ ਜਦੋਂ ਘੇਰਾ ਪਾ ਲਿਆ ਖੜਗ ਸਿੰਘ ਜਿਹੜਾ ਸੀ ਇਹ ਫਿਰ ਉਧਰੋਂ ਭੱਜਿਆ, ਤੇ ਭੱਜਿਆ ਉਹ ਨਾਲ ਹੀ ਉਹ ਜਿਹੜੇ ਸਿੱਖ ਦੇ ਸਹੁਰਾ ਪਰਿਵਾਰ ਆਇਆ ਸੀ ਉਹ ਵੀ ਖੜਗ ਸਿੰਘ ਦੇ ਨਾਲ ਭੱਜ ਕੇ, ਹੁਣ ਗੁਰੂ ਕੇ ਖਾਲਸੇ ਦੇ ਅੱਗੇ ਕੌਣ ਅੜੇ, ਹੁਣ ਭੱਜ ਕੇ ਜਾ ਕੇ ਉਹ ਸਿੱਖ ਦੇ ਘਰ ਜਾ ਕੇ ਆਪਣੀ ਜਾਨ ਬਚਾਉਣ ਲੱਗੇ।
ਸਿੰਘ ਇੱਕੀ ਇੱਕੀ ਕੇ ਬਿਨੋਏ ਰਹਿ ਕੈਸੇ ਲੜ ਜੀਵਤ ਦੋਏ।
ਸਿੰਘ ਚਾਹੁੰਦੇ ਸਨ ਕਿ ਇੱਕ ਪਾਸਾ ਕਰ ਦਈਏ, ਇਹ ਚਾਹੁੰਦੇ ਨੇ ਆਪਣਾ ਸਿੱਖ ਬਣਾਉਣਾ, ਗੁਰੂ ਕੇ ਸਿੱਖ ਨੂੰ ਅੱਜ ਇੱਕ ਪਾਸਾ ਅਸੀਂ ਕਰ ਦੇਣਾ, ਅੱਜ ਲੜਾਈ ਤੋਂ ਬਿਨਾਂ ਇਹਨਾਂ ਨੂੰ ਜਾਨ ਨਹੀਂ ਦੇਣਾ, ਜਿਹੜਾ ਜਿਉਂਦਾ ਰਹੇਗਾ ਉਹ ਆਪਣਾ ਇਹਨੂੰ ਸਿੱਖ ਬਣਾ ਲਵੇਗਾ, ਇੱਕ ਪਾਸਾ ਅੱਜ ਕਰਕੇ ਛੱਡਣਾ ਹੈ।
ਸਸਰਾਈਆਂ ਕੇ ਮੁਖ ਭਏ ਪੀਲੇ, ਪਾਉਣ ਲੱਗੇ ਸਦ ਵਿਚ ਵਸੀਲੇ।
ਜਿਹੜੇ ਬੜਾ ਰੋਬ ਮਾਰ ਰਹੇ ਸਨ ਨਾ, ਬੜਾ ਰੋਬ ਵਿਖਾ ਰਹੇ ਸਨ, ਜਦੋਂ ਭਾਈ ਮੇਹਰ ਸਿੰਘ ਨੇ ਸ਼ਮਸ਼ੇਰ ਦਿਖਾਈ ਹੱਥ ਦੇ ਵਿਚ ਫੜੀ ਹੋਈ ਤਲਵਾਰ ਜਦੋਂ ਲਲਕਾਰਿਆ ਤੇ ਇਨ੍ਹਾਂ ਦੇ ਜਿਹੜੇ ਚਿਹਰੇ ਦੇ ਰੰਗ ਸਨ ਉਹ ਪੀਲੇ ਪੈ ਗਏ, ਪਾਉਣ ਲੱਗੇ ਸਦ ਵਿਚ ਵਸੀਲੇ, ਤੇ ਹੁਣ ਆਪਣੀਆਂ ਜਾਨਾਂ ਬਚਾਉਣ ਦੇ ਲਈ ਵਿਚ ਵਸੀਲਾ ਪਾਉਣ ਲੱਗੇ। ਜਿਹੜੇ ਹੋਰ ਕੋਈ ਰਿਸ਼ਤੇਦਾਰ ਆਏ ਸਨ ਭਾਈ, ਉਸ ਗੁਰਸਿੱਖ ਦਾ ਜਿਹੜਾ ਸ਼ਰੀਕਾ ਬਰਾਦਰੀ ਆਈ ਸੀ, ਸਿਆਣੇ ਪੁਰਸ਼ ਬੈਠੇ ਸਨ, ਉਹਨਾਂ ਨੂੰ ਵਿੱਚ ਸੱਦ ਕੇ ਵਸੀਲਾ ਪਾਉਣ ਲੱਗੇ ਕਿ ਕਿਸੇ ਨਾ ਕਿਸੇ ਤਰ੍ਹਾਂ ਇਨ੍ਹਾਂ ਦੇ ਕੋਲੋਂ ਸਾਡੀ ਜਾਨ ਬਚਾਉਣਾ ਕਰੋ।
ਸਿੰਘ ਕਹੇ ਹਮ ਛੱਡ ਨਾ ਜਾਵੇਂ, ਹਮ ਦੇਖਤ ਕਿਤ ਮੰਜੀ ਨਾ ਲਾਵੇਂ।
ਹੁਣ ਗੁਰੂ ਕੇ ਪਿਆਰੇ ਸਿੰਘ ਕਹਿਣ ਲੱਗੇ, ਵੀਰ ਰਸ ਦੇ ਵਿਚ ਆਏ, ਕਹਿਣ ਲੱਗੇ ਇਨ੍ਹਾਂ ਨੂੰ ਅੱਜ ਅਸੀਂ ਛੱਡਣਾ ਨੀ, ਇਨ੍ਹਾਂ ਨੂੰ ਸੋਧਾ ਜ਼ਰੂਰ ਲਾਉਣਾ, ਤੇ ਵੇਖਾਂਗੇ ਕਿਵੇਂ ਮੰਜੀ ਲਾ ਕੇ ਬਹਿੰਦੇ ਆਪਣੇ ਆਪ ਨੂੰ ਇਹ ਗੁਰੂ ਸਦਵਾਉਂਦਾ ਖੜਗ ਸਿੰਘ, ਮੈਂ ਵੇਖਦਾ ਕਿਵੇਂ ਅੱਜ ਤੋਂ ਬਾਅਦ ਇਹ ਮੰਜੀ ਲਾ ਕੇ ਬਹੇਗਾ, ਅੱਜ ਇਨ੍ਹਾਂ ਨੂੰ ਜਿਉਂਦੇ ਨੀ ਛੱਡਣਾ।
ਦੋਹੇਰਾ ਤਬੈ ਵਕੀਲਨ ਆ ਕਯੋ ਹਮੀਆਂ ਸ਼ਾਂਤ ਵਰਤਾਓ।
ਫਿਰ ਜਿਹੜੇ ਸਿਆਣੇ ਪੁਰਸ਼ ਸਨ ਵਿਚ ਹੋਰ ਆਏ ਹੋਏ ਸ਼ਰੀਕਾ ਬਰਾਦਰੀ ਜਾਂ ਨਗਰ ਦੇ ਵਿਚ ਸਿਆਣੇ ਪੁਰਸ਼ ਵਿਚ ਪਏ, ਉਨ੍ਹਾਂ ਨੇ ਮਿਲ ਕੇ ਸਾਰਿਆਂ ਨੂੰ ਸਮਝਾਉਣਾ ਕੀਤਾ, ਇਨ੍ਹਾਂ ਗੁਰਸਿੱਖਾਂ ਨੂੰ ਵੀ ਸ਼ਾਂਤ ਕੀਤਾ ਕਿ ਇਸ ਸਿੱਖ ਨੇ ਘਰ ਦੇ ਵਿਚ ਤੁਹਾਨੂੰ ਬੁਲਾਇਆ, ਚੰਗੇ ਕਾਰਜ ਵਾਸਤੇ ਬੁਲਾਇਆ, ਇਸ ਕਰਕੇ ਹੁਣ ਤੁਸੀਂ ਇੱਥੇ ਸ਼ਾਂਤੀ ਵਰਤਾਓ, ਲੜਾਈ ਵਾਲਾ ਮਾਹੌਲ ਨਾ ਬਣਾਓ।
ਔਰ ਜਗ੍ਹਾ ਤੁਮ ਜਾਏ ਕੈ ਇੱਕ ਦੋ ਇੱਕ ਕਰਾਓ।
ਇਨ੍ਹਾਂ ਦੇ ਨਾਲ ਕਿਤੇ ਹੋਰ ਜਗ੍ਹਾ ਨਿਯਤ ਕਰ ਲਵੋ, ਸਥਾਨ ਦੀ ਚੋਣ ਕਰ ਲਵੋ, ਉੱਥੇ ਜਾ ਕੇ ਇਨ੍ਹਾਂ ਦੇ ਨਾਲ ਤੁਸੀਂ ਜਿਹੜਾ ਇੱਕ ਪਾਸਾ ਕਰਨਾ, ਅੱਜ ਇੱਕ ਗੱਲ ਮੁਕਾਉਣੀ ਹੈ, ਉਹ ਤੁਸੀਂ ਹੋਰ ਜਗ੍ਹਾ ਤੇ ਜਾ ਕੇ ਕਰ ਲੈਣੀ, ਪਰ ਇਸ ਗੁਰਸਿੱਖ ਦੇ ਘਰ ਲੜਾਈ ਵਾਲਾ ਮਾਹੌਲ ਨਾ ਬਣੇ, ਇਸ ਕਰਕੇ ਸ਼ਾਂਤੀ ਵਰਤਾਉਣਾ ਕਰੋ।
ਸਿੱਖ ਸਿੱਖਣ ਏਕਾ ਕੀਏ ਗੱਲ ਇਮਦਈ ਠਹਿਰਾਏ।
ਹੁਣ ਇਹਨਾਂ ਸਿੱਖਾਂ ਨੇ ਕਿ ਅੱਜ ਇੱਕ ਪਾਸਾ ਜ਼ਰੂਰ ਕਰਨਾ, ਤੇ ਇਹਨਾਂ ਸਿਆਣਿਆਂ ਦੀ ਗੱਲ ਨੂੰ ਮੰਨਦੇ ਆ ਕਿ ਇੱਥੇ ਇਸ ਗੁਰਸਿੱਖ ਦੇ ਘਰ ਜਿਹੜਾ ਲੜਾਈ ਵਾਲਾ ਮਾਹੌਲ ਨਾ ਬਣੇ, ਇਸ ਗੱਲ ਨੂੰ ਲੜਾਈ ਨੂੰ ਇੱਥੇ ਰੋਕ ਦਿੱਤਾ, ਤੇ ਮਨ ਦੇ ਵਿੱਚ ਇਹ ਗੱਲ ਜ਼ਰੂਰ ਰੱਖੀ ਕਿ ਇੱਕ ਨਾ ਇੱਕ ਜਿਹੜੀ ਪਾਸਾ ਉਹ ਕਰਨਾ ਪਵੇਗਾ, ਉਹਦੇ ਲਈ ਜਿਹੜੀ ਵਿਚਾਰ ਕਰਨੀ ਪਵੇਗੀ।
ਜੋ ਇਨਕੋ ਪੁੱਤਰ ਦੇ ਸੋ ਇਨ ਸਿੱਖ ਕਰਾਏ।
ਉੱਥੇ ਸ਼ਰਤ ਇਹ ਰੱਖ ਦਿੱਤੀ ਕਿ ਇਹਨਾਂ ਦੇ ਘਰ ਪੁੱਤਰ ਨਹੀਂ, ਇਹਨਾਂ ਨੂੰ ਪੁੱਤਰ ਦੀ ਲੋੜ ਹੈ। ਜਿਹੜਾ ਵੀ ਤੁਹਾਡੇ ਵਿੱਚੋਂ ਜਾਂ ਤਤ ਖਾਲਸਾ ਜੋ ਹੈ ਉਹ ਪੁੱਤਰ ਦੇਵੇਗਾ ਤੇ ਇਹ ਉਹਨਾਂ ਦੇ ਸਿੱਖ ਬਣੇ ਰਹਿਣਗੇ, ਤੇ ਜੇ ਗੰਗੂ ਸ਼ਾਹੀਏ ਇਹਨਾਂ ਨੂੰ ਪੁੱਤਰ ਦੇ ਦੇਣਗੇ ਤੇ ਉਹ ਆਪਣਾ ਸਿੱਖ ਬਣਾ ਲੈਣਗੇ। ਇਸ ਸ਼ਰਤ ਤੇ ਜਿਹੜੀ ਸਾਰੀ ਵਿਚਾਰ ਨੂੰ ਰੱਖ ਲਿਆ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਇਹਨਾਂ ਦੇ ਘਰ ਪੁੱਤਰ ਦੀ ਦਾਤ ਦੇਵੇਗਾ ਇਹ ਉਹਦਾ ਹੀ ਸਿੱਖ ਬਣ ਜਾਵੇਗਾ ਪਰਿਵਾਰ। ਤੇ ਆਓ ਹੁਣ ਆਪਾਂ ਕੱਲ ਦੇ ਪ੍ਰਕਰਨ ਦੇ ਅੰਦਰ ਸਰਵਣ ਕਰਾਂਗੇ ਕਿ ਕਿਵੇਂ ਗੰਗੂ ਸ਼ਾਹੀ ਇਸ ਗੱਲ ਤੇ ਸਹਿਮਤ ਹੋਏ ਕਿ ਚਲੋ ਸ਼ੁਕਰ ਹੈ ਕਿ ਸਾਡੀ ਕਿਸੇ ਤਰ੍ਹਾਂ ਜਾਨ ਬਚੀ। ਉਹਨਾਂ ਨੇ ਗੱਲ ਮੰਨ ਲਈ ਕਿ ਇੱਕ ਸਾਲ ਦੇ ਵਿੱਚ ਅਸੀਂ ਇਸ ਸਿੱਖ ਦੇ ਘਰ ਪੁੱਤਰ ਦੀ ਦਾਤ ਦੇਵਾਂਗੇ ਤੇ ਫਿਰ ਇਹਨੂੰ ਸਿੱਖ ਬਣਾ ਕੇ ਅੱਜ ਦੇ ਦਿਨ ਆ ਕੇ ਦਸਵੰਧ ਲਵਾਂਗੇ। ਤੇ ਇਧਰ ਗੁਰੂ ਕਾ ਖਾਲਸਾ ਕਿਵੇਂ ਗੁਰਚਰਨਾਂ ਦਾ ਧਿਆਨ ਧਰ ਕੇ ਅਰਦਾਸ ਕਰਦਾ ਕਿ ਸੱਤਵੇਂ ਮਹੀਨੇ ਦੇ ਵਿੱਚ ਹੀ ਪਾਤਸ਼ਾਹ ਇਸ ਸਿੱਖ ਦੇ ਘਰ ਪੁੱਤਰ ਪੈਦਾ ਹੋ ਜਾਵੇ, ਤੁਸੀਂ ਆਪਣੇ ਖਾਲਸੇ ਦੀ ਲਾਜ ਰੱਖਣੀ ਤੇ ਉਹ ਕਿਵੇਂ ਅਰਦਾਸ ਪ੍ਰਵਾਨ ਹੋ ਕੇ ਸੱਤਵੇਂ ਮਹੀਨੇ ਦੇ ਵਿੱਚ ਸਿੱਖ ਦੇ ਘਰ ਪੁੱਤਰ ਪੈਦਾ ਹੁੰਦਾ ਆਪਾਂ ਕੱਲ ਦੇ ਪ੍ਰਕਰਨ ਦੇ ਅੰਦਰ ਸਰਵਣ ਕਰਾਂਗੇ।